ਆਦਿ ਸਤਿ ਜੁਗਾਦਿ ਸਤਿ ਹੈ ਤੇ ਸਚ ਨਾਨਕ ਹੋਸੀ ਤੇ ਸਚ
ਸਤਿਗੁਰੂ ਅੰਤਰਗਾਮੀ ਜੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਹਿਬ ਸਮੇਤ ਜੀਓ ਅੰਤਰਗਾਮੀ ਗਰੀਬ ਨਿਵਾਜ ਅੰਤਰਗਾਮੀ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋਤੀ ਸਰੂਪ ਸਤਿਗੁਰਾਂ ਨੇ ਇਹ ਸਰਬ ਜੀਆਂ ਦੇ ਕਲਿਆਣ ਕਰਨ ਵਾਸਤੇ ਅੰਮ੍ਰਿਤ ਰੂਪ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਤੇ 24,000 ਸਾਧਾਂ ਦੇ ਧਨੇ ਵਾਸਤੇ ਮਾਣ ਸਾਹਿਬ ਜੀ ਨੇ ਇਹ ਅੰਮ੍ਰਿਤ ਰੂਪ ਬਾਣੀ ਕੋਈ ਕਰਤੀ ਹੈ ਜਿਸ ਬਾਣੀ ਦੇ ਜਤਨੇ ਕਰਕੇ 24,000 ਸਵਾਸਾਂ ਦੀ ਸਫਲਤਾ ਹੋ ਜਾਵੇ ਐਸੀ ਅੰਮ੍ਰਿਤ ਰੂਪ ਬਾਣੀ ਦੇ ਵਿੱਚ ਪਹਿਲਾਂ ਮਹਾਰਾਜ ਨੇ ਚੌਹਾਂ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਫਿਰ ਮਹਾਰਾਜ ਨੂੰ ਸਿਮਰਨ ਕਰਨ ਦੀ ਆਗਿਆ ਦਿੱਤੀ ਹੈ ਤੇ ਸਿਮਰਨ ਦਾ ਫਲ ਦੱਸਿਆ ਹੈ ਅਤੇ ਸੱਤਾਂ ਪੌੜੀਆਂ ਦੇ ਸਿਮਰਨ ਦੀ ਮਹਿਮਾ ਕਸਮ ਕੀਤੀ ਹੈ ਇਸ ਪ੍ਰਕਾਰ ਪਹਿਲੀ ਅਸ਼ਟਪਦੀ ਵਿਚਾਰਨ ਕਰਕੇ ਦੂਜੀ ਅਸ਼ਟਪਦੀ ਜਿੱਥੇ ਕੋਈ ਵੀ ਜੀਵ ਦਾ ਸਹਾਇਕ ਨਹੀਂ ਉੱਥੇ ਮਹਾਰਾਜ ਦਾ ਨਾਮ ਜਪਿਆ ਹੋਇਆ ਸਹਾਇਕ ਹੁੰਦਾ ਹੈ ਤੀਜੀ ਅਸ਼ਟਪਦੀ ਪਰਮੇਸ਼ਵਰ ਦੇ ਨਾਮ ਦੇ ਬਰਾਬਰ ਕੋਈ ਜਪ ਕਰ ਲਵੇ ਤਪ ਕਰ ਲਵੇ ਗਿਆਨ ਧਿਆਨ ਸਿੱਖ ਲਵੇ ਅਨੇਕਾਂ ਸਾਧਨ ਕਰ ਲਵੇ ਗੁਰਮੁਖ ਬਣ ਕੇ ਜਿਹੜਾ ਇੱਕ ਵਾਰੀ ਵੀ ਨਾਮ ਜਪਣਾ ਹੈ ਉਹਦੇ ਤਿਲ ਨੂੰ ਕੋਈ ਸਾਧਨ ਨਹੀਂ ਹੋ ਸਕਦਾ ਹੈ ਇਸ ਕਰਕੇ ਮਹਾਰਾਜ ਨਾਮ ਅਮੋਲਕ ਜਾਣ ਕੇ ਸਿਮਰਨ ਦੇ ਵਿੱਚ ਜੁੜੋ ਅੱਗੇ ਮਹਾਰਾਜ ਸਾਹਿਬ ਜੀ ਨੇ ਚੌਥੀ ਅਸ਼ਟਪਦੀ ਚ ਵਾਹਿਗੁਰੂ ਦੇ ਉਪਕਾਰ ਜੀਵ ਨੂੰ ਚੇਤੇ ਕਰਾਏ ਹਨ ਤੇ ਪਰਮੇਸ਼ਵਰ ਅੱਗੇ ਅਰਦਾਸ ਕੀਤੀ ਹੈ ਮਹਾਰਾਜ ਨਿਰਗੁਣ ਨੂੰ ਕੋਈ ਸਮਝ ਨਹੀਂ ਤੁਸੀਂ ਬਖਸ਼ਣਾ ਤਾਂ ਮਹਾਰਾਜ ਮੁਕਤ ਹੋ ਸਕਦਾ ਹੈ ਪੰਜਵੀਂ ਅਸ਼ਟਪਦੀ ਚ ਹਜ਼ੂਰ ਨੇ ਵਾਹਿਗੁਰੂ ਦੀਆਂ ਦਾਤਾਂ ਲੈ ਕੇ ਇਹ ਜੀਵ ਪਿੱਛੇ ਪਾਈ ਜਾਂਦੇ ਜੇ ਬਖਸ਼ਣੇ ਸੌ ਦੇ ਨੋਟ ਦੇ ਰਹੇ ਨੇ ਤੇ ਸੱਚੇ ਪਾਤਸ਼ਾਹ ਦੀ ਪ੍ਰਸੰਨਤਾ ਦੇ ਵਿੱਚ ਰਹੇ ਅਤੇ ਤੈਨੂੰ ਸੰਤਾਂ ਕਰਕੇ ਮਹਾਰਾਜ ਸਾਹਿਬ ਨਿਹਾਲ ਕਰਨ ਪਰ ਤੇਰੀ ਆਦਤ ਹੈ ਸਾਰੀਆਂ ਚੀਜ਼ਾਂ ਲੈ ਕੇ ਜਮ੍ਹਾਂ ਕਰ ਲੈਣਾ ਹੈ ਇੱਕ ਦਸਵਾਂ ਹਿੱਸਾ ਦੇਣ ਵਾਸਤੇ ਮਹਾਰਾਜ ਸਾਹਿਬ ਦੇ ਨਾਲ ਸਫਾਈ ਕਰਵਾ ਲੈਣਾ ਤੂੰ ਆਪਣੀ ਖੁਦਾਈ ਐਸੀ ਤੇਰੇ ਅੰਦਰ ਹੈ ਤੂੰ ਇੱਕ ਸਾਈ ਮਾਰੇ ਨੋਟਿੰਗ ਜੇ ਸਾਰੀਆਂ ਖੋਹ ਲਵੇ ਚੀਜ਼ਾਂ ਫਿਰ ਤੂੰ ਕੀ ਕਰ ਸਕਦਾ ਇਸ ਕਰਕੇ ਵਾਹਿਗੁਰੂ ਦੇ ਦਰਬਾਰ ਵਿੱਚ ਹਰ ਵਕਤ ਜੁੜਿਆ ਰਹੋ ਇਹਨੇ ਦਸੇ ਹੁੰਦੇ ਤੈਨੂੰ ਦੁਨੀਆਂ ਦੇ ਵਿਹਾਰ ਚ ਵਰਤਣ ਵਾਸਤੇ ਦਿੱਤੇ ਹੈ ਇੱਕ ਮਨ ਮਾਰਾ ਵਿਚਾਰ ਮੇਰੀ ਤਰਫ ਲਾ ਸਕੀ ਤੂੰ ਇੱਕ ਮਨ ਹੀ ਨਹੀਂ ਮਾਰੋ ਤਰਫ ਲਾਉਂਦਾ ਜੇ ਤੈਨੂੰ ਅੰਨਾ ਕਰ ਦੇਵੇ ਅਤੇ ਗੋਆ ਕਰ ਦੇਵੇ ਗੁੰਗਾ ਕਰ ਦੇਵੇ ਪਿੰਗਲਾ ਕਰ ਦੇਵੇ ਪਿੰਡਾ ਕਰ ਦੇਵੇ ਤੂੰ ਫਿਰ ਤੂੰ ਕੀ ਕਰ ਸਕਦਾ ਹੈ ਤੋ ਉਸ ਵਾਹਿਗੁਰੂ ਦੀ ਲਾਜ ਕਰਾ ਕੇ ਤੇ ਸਨਮੁਖ ਰਹੋ ਜੇ ਜਿਸਦੀ ਵਸਤੂ ਹੈ ਉਹਦੇ ਅੱਗੇ ਅਰਕ ਦੇਵੇਗਾ ਤੂੰ ਚੌਗਣਾ ਤੈਨੂੰ ਨਿਹਾਲ ਕਰੇਗਾ ਤੇ ਪੰਜਵੀਂ ਅਸ਼ਟਪਦੀ ਵਿੱਚ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਉਹਦੇ ਸਨਮੁਖ ਰੱਖਣਾ ਚਾਹੀਦਾ ਇਹ ਆਗਿਆ ਕੀਤੀ ਹੈ ਛੇਵੀਂ ਅਸ਼ਟਪਦੀ ਜਿਸਦੀ ਕਿਰਪਾ ਨੇ ਤੈਨੂੰ ਸਾਰੇ ਪਦਾਰਥ ਮਿਲੇ ਹੈ ਉਸ ਪਰਮੇਸ਼ਵਰ ਚ ਕਦੇ ਜੁੜਿਆ ਵੀ ਕਰ ਸੱਤਵੀਂ ਅਸ਼ਟਪਦੀ ਜਿਹੜੇ ਜੁੜੇ ਹੋਏ ਮੈਂ ਸਾਧੂਆਂ ਦੇ ਲੱਖਣ ਕਹੇ ਹਨ ਅੱਠਵੀਂ ਚ ਬ੍ਰਹਮ ਗਿਆਨ ਦੇ ਲੱਖਣ ਕਹੇ ਹੈ ਨੌਵੀਂ ਅਸ਼ਟਪਦੀ ਚ ਅਪਰਸ ਦੇ ਜੀਵਨ ਮੁਕਤ ਦੇ ਵੈਸ਼ਨੋ ਦੇ ਪੰਡਤ ਦੇ ਭਗਵਤੀ ਦੇ ਲੱਖਣ ਹਜ਼ੂਰ ਨੂੰ ਚਾਰਨ ਕੀਤੇ ਹਨ ਦਸਵੀਂ ਅਸ਼ਟਪਦੀ ਚ ਮਹਾਰਾਜ ਨੇ ਸ੍ਰਿਸ਼ਟੀ ਅਨੰਤ ਪ੍ਰਕਾਰ ਦੀ ਕਸਮ ਕੀਤੀ ਹੈ ਗਿਆਰਵੀਂ ਅਸ਼ਟਪਦੀ ਚ ਵਾਹਿਗੁਰੂ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਕਸਮ ਕੀਤਾ ਹੈ ਸੁਤੰਤਰ ਹੈ ਮਨੁੱਖ ਸੁਤੰਤਰ ਹੈ ਗਿਆਰਵੀਂ ਅਸ਼ਟਪਦੀ ਚ ਮਹਾਰਾਜ ਨੇ ਕਿਹਾ ਜਿਸਦੇ ਅੰਦਰ ਹੰਕਾਰ ਹੈ ਉਹ ਦੁਨੀਆਂ ਚ ਆਦਰ ਨਹੀਂ ਪਾਵੇਗਾ ਦੁਰਗਾ ਚ ਦੰਡ ਪਾਵੇਗਾ ਗਰੀਬੀ ਵਾਲਾ ਹੀ ਉਸ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ ਹੋਵੇਗਾ ਇਸ ਕਰਕੇ ਮਾਨ ਛੱਡ ਕੇ ਉਸ ਪਰਮੇਸ਼ਵਰ ਜੁੜਨਾ ਚਾਹੀਦਾ ਇਸ ਤਰ੍ਹਾਂ ਕੋਈ ਵੀ ਅਸ਼ਟਪਦੀ ਜਿਹੜੇ ਮਹਾਰਾਜ ਦੇ ਪਿਆਰੇ ਉਹਨਾਂ ਵਿੱਚ ਦੂਸ਼ਣ ਲਾਉਣ ਵਾਲਿਆਂ ਦੀ ਉਮਰ ਘੱਟ ਜਾਂਦੀ ਹੈ ਉਹਦੇ ਸਾਰੇ ਸੁੱਖ ਨਾਸ ਹੋ ਜਾਂਦੇ ਹੈ ਉਹਦੀ ਵਡਿਆਈ ਤੇਜ ਸਭ ਨਾਸ ਹੋ ਜਾਂਦਾ ਹੈ ਇਸ ਕਰਕੇ ਸਾਧ ਸੰਗਤ ਦੀ ਨਿੰਦਿਆ ਕਰਨ ਤੋਂ ਰੋਕਣਾ ਚਾਹੀਦਾ ਹੈ ਅੱਗੇ ਮਹਾਰਾਜ ਸਾਹਿਬ ਜੀ ਨੇ ਚੌਦਵੀਂ ਅਸ਼ਟਪਦੀ ਦੇ ਅੰਦਰ ਪਿਆਰੀ ਸਿਆਣਪ ਛੱਡ ਕੇ ਉਸ ਪਰਮੇਸ਼ਵਰ ਦਾ ਸਿਰਜਣ ਸਹਾਰਿਆ ਸਿਮਰਨ ਕਰੋ ਮਨੁੱਖ ਦੀ ਉਮਰ ਨਾ ਰੱਖੋ ਇੱਕ ਪਰਮੇਸ਼ਵਰ ਹੀ ਸਾਰਿਆਂ ਦਾ ਜਾਪਦਾ ਹੈ ਪੰਜਵੀਂ ਅਸ਼ਟਪਦੀ ਚ ਮਹਾਰਾਜ ਟੁੱਟੀਆਂ ਗੰਢਣ ਮਹਾਰਾਜ ਮਹਾਦੇਵ ਦੀ ਮਹਾਸਿੰਘ ਜੀ ਦੀ ਟੁੱਟੀ ਗੰਢਣਾ ਕੀਤੀ ਸੱਚੇ ਪਾਤਸ਼ਾਹ ਜੀ ਮਾਝੇ ਦੀ ਸਾਰੀ ਟੁੱਟੀ ਗੰਢ ਤੋਂ ਸਿੱਖੀ ਉਸ ਦੇਸ਼ ਵਿੱਚ ਨਵਾਂ ਦਰਾਂ ਤੋਂ ਲਾ ਕੇ ਜਿਹੜੀ ਫਿਰ ਮਹਾਰਾਜ ਜੀ ਨੂੰ ਜੋੜ ਦਿੱਤਾ ਸਿੱਖਾਂ ਨੂੰ ਆਪਣੇ ਨਾਲ ਏਡੀ ਵੱਡੀ ਦਾਤ ਬੱਤੀ ਟੁੱਟੀ ਹੋਈ ਨੂੰ ਗੰਢਣ ਵਾਲੇ ਹੈ ਉਸ ਪਰਮੇਸ਼ਰ ਦੀ ਓਟ ਰੱਖੋ ਹਿਰਦੇ ਦੇ ਵਿੱਚ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੂੰ 15ਵੀਂ ਅਸ਼ਟਪਦੀ ਵਿੱਚ ਉਸ ਵਾਹਿਗੁਰੂ ਨੂੰ ਮਨ ਚ ਰੱਖ ਅਤੇ ਮਨੁੱਖ ਦੀ ਪ੍ਰੀਤੀ ਛੱਡ ਸਰਵ ਕਲਾ ਇਹ ਸਮਰੱਥ ਹੈ ਉਹ ਗੁਰ ਕੇ ਨਿਹਾਲ ਹੋਵੇਗਾ ਇਸ ਪ੍ਰਕਾਰ 16 ਅਸ਼ਟਪਦੀਆਂ ਚ ਰਾਮ ਦੇ ਅਸ਼ਟਪਦੀਆਂ ਚੱਕ ਵਿੱਚ ਸਰਦਾਰ ਵਿਆਹ ਸਰਾਂ ਵਿੱਚ ਹੋਈਆਂ ਹਨ। ਉਹ ਰਾਤ ਨੂੰ ਉੱਥੇ ਕਥਾ ਹੋਇਆ ਕਰ, ਕੱਲ ਬੇਨਤੀ ਤਾਂ ਨਹੀਂ ਕੀਤੀ ਸੀ, ਦੋ ਵਕਤ ਸੁਖਮਨੀ ਸਾਹਿਬ ਦੀ ਕਥਾ ਹੋਇਆ ਕਰੇਗੀ। ਹੁਣ ਅੱਜ ਸਤਾਰਵੀਂ ਅਸ਼ਟਰੀ ਗੁਰੂ ਸਾਹਿਬ ਜੀ ਆਰੰਭ ਕਰਦੇ ਹਨ। ਇਸ ਸ਼ਬਦ ਦੀ ਸਲੋਕ ਦੀ ਉਥਾਨਤਾ ਇਸ ਪ੍ਰਕਾਰ ਸੰਪਰਦਾ ਵਾਲੇ ਕਹਿੰਦੇ ਹਨ। ਗਿਆਨੀ ਗਿਆਨ ਸਿੰਘ ਤਾਂ ਇਹ ਲਿਖਿਆ ਗੁਰੂ ਅਰਜਨ ਸਾਹਿਬ ਜੀ 16 ਅਸ਼ਪਰੀਆਂ ਉਚਾਰ ਕੇ ਬਾਸਕ ਨਗਰ ਵਿੱਚ ਬਾਬਾ ਸ਼੍ਰੀ ਚੰਦ ਦੇ ਦਰਸ਼ਨ ਕਰਨ ਗਏ ਸਨ। ਉੱਥੇ ਬਾਬਾ ਸ਼੍ਰੀ ਚੰਦ ਜੀ ਨੂੰ ਮਹਾਰਾਜ ਨੇ ਕਿਹਾ, ਤੁਸੀਂ ਕੋਈ ਬਾਣੀ ਸੁਣਾਓ, ਗੁਰੂ ਕੇ ਵੱਡੇ ਪੁੱਤਰ ਹੋ। ਇਹਨਾਂ ਨੇ ਕਿਹਾ, ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ ਜੀ ਸਾਡੇ ਪਿਤਾ, ਸਤਿਗੁਰੂ ਜੀ ਉਹ ਆਪ ਗੁਰੂ ਸਨ, ਬਾਣੀ ਉਚਾਰਦੇ ਸਨ, ਸਾਡਾ ਅਧਿਕਾਰ ਨੀ ਬਾਣੀ ਉਚਾਰਨ ਦਾ, ਤੁਸੀਂ ਉਹਨਾਂ ਦੀ ਗੱਦੀ ਦੇ ਮਾਲਕ ਹੈ ਤੇ ਤੁਹਾਨੂੰ ਹੀ ਬਾਣੀ ਸੁਣਦੀ ਹੈ ਰਸਮੀ ਜਿਹੜੀ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਕਿਹਾ, ਨਹੀਂ ਬਾਬਾ ਜੀ ਕਿਰਪਾ ਕਰੋ। ਕਹਿਣ ਲੱਗੇ, ਤਾਂ ਜੀ ਮੈਂ ਸਤਿਗੁਰੂ ਨਾਨਕ ਦੇਵ ਜੀ ਦਾ ਸਲੋਕ ਤੁਹਾਡੇ ਚੇਤਾ ਕਰ ਲੈਣਾ। ਇਹ ਸਲੋਕ ਬਾਬੇ ਸ਼੍ਰੀ ਚੰਦ ਨੇ ਮਹਾਰਾਜ ਨੂੰ ਭੇਟ ਕੀਤਾ ਸੀ। ਜੋ ਉਚਾਰਿਆ ਆਦਿ ਸੱਚ, ਜੁਗਾਦ ਸੱਚ ਹੈ ਤੇ ਸੱਚ ਨਾਨਕ ਹੋਤੀ ਭੇ ਸੱਚ, ਤੇ ਇਹ ਸ਼ਬਦ ਦਾ ਭੇਦ ਰੱਖਿਆ ਹੈ ਇੱਥੇ। ਦੂਸਰੀ ਇਸ ਪ੍ਰਕਾਰ ਸਾਮਕਾ ਸੰਪਰਦਾ ਗੁਰੂ ਸਾਹਿਬ ਜੀ ਜੋ 16 ਅਸ਼ਪਰੀਆਂ ਉਚਾਰ ਚੁੱਕੇ ਸਨ, ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਸਨ। ਇੱਥੇ ਦੇਰ ਸਾਹਿਬ ਤੇ ਰਾਮਸਰ ਜੀ ਗੁਰੂ ਸਾਹਿਬ ਜੀ ਬੈਠੇ ਸੁਣੇ, ਇੱਥੇ ਆ ਕੇ ਦਰਸ਼ਨ ਕੀਤੇ, ਗੁਰੂ ਸਾਹਿਬ ਜੀ ਸਤਿਗੁਰਾਂ ਦੇ ਵੱਡੇ ਪੁੱਤਰ ਜਾਣ ਕੇ ਬੜਾ ਸਤਿਕਾਰ ਕੀਤਾ, ਪਿਆਰ ਨਾਲ ਮਿਲੇ, ਇਹਨਾਂ ਨੂੰ ਚੰਗੇ ਸੋਹਣੇ ਸਿਧਾਸਨ ਤੇ ਬਿਠਾਇਆ ਤੇ ਕਿਹਾ, ਪੁੱਛਿਆ, ਸਤਿਗੁਰੂ ਜੀ ਆਪ ਕੀ ਕਰ ਰਹੇ ਹੋ? ਮਹਾਰਾਜ ਨੇ ਕਿਹਾ, ਜਗ ਦੇ ਕਾਰਨ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਦੀ ਉਚਾਰਨ ਕਰ ਰਹੇ ਹਨ, ਫਿਰ ਵੀ ਅਸ਼ਟਪਦੀ ਪੂਰੀ ਹੋ ਚੁੱਕੀ ਹੈ, ਤੁਸੀਂ ਸੁਣਾਓ। ਇਹਨਾਂ ਕਿਹਾ, ਨਾ ਮਹਾਰਾਜ, ਆਪ ਹੀ ਸਤਿਗੁਰੂ ਹੋ, ਆਪ ਨੂੰ ਸੋਹਣੀ ਹੈ ਬਾਣੀ, ਅਸੀਂ ਤਾਂ ਬਾਣੀ ਰਚਣ ਦਾ ਸਾਡਾ ਅਧਿਕਾਰ ਨੀ, ਬਾਬੇ ਸ੍ਰੀ ਚੰਦ ਨਿਮਤ ਦਾ ਦਿਖਾਈ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਤੁਸੀਂ ਮੈਂ ਵੀ ਗੁਰੂ ਨਾਨਕ ਸਾਹਿਬ ਦੀ ਰਚੀ ਹੋਈ ਬਾਣੀ ਦਾ ਸਲੋਕ ਉਚਾਰ ਦਿੰਦਾ, ਬਾਬੇ ਸ੍ਰੀ ਚੰਦ ਨਿਮਰਤਾ ਨਾਲ ਕਿਹਾ, ਸਰਦਾਰ ਕਿਹਾ, ਹੋਈ ਸੁਣਾਓ। ਫਿਰ ਇਹਨਾਂ ਨੇ ਆਪ ਸਾਹਿਬ ਜੀ ਵਾਰ ਸੱਚ ਹੈ ਤੇ ਸੱਚ ਨਾਨਕ ਹੋਸੀ ਤੇ ਸੱਚ ਉਚਾਰਨ ਕੀਤਾ। ਇਹ ਸੰਪਰਦਾ ਵਿੱਚ ਇਸ ਪ੍ਰਕਾਰ ਖਾਨਕਾ ਇਹ ਸਲੋਕ ਵੀ ਹੈ। ਵਾਸਤਵ ਦੇ ਜਿਵੇਂ ਪਹਿਲੇ ਪਾਤਸ਼ਾਹ ਜੀ ਦਾ ਸਰਦ ਉਚਾਰਿਆ ਹੈ, ਸੰਖ ਪੁਨੀਤ ਹੋਏ ਬਲਿਹਾਰ, ਇਸ ਪ੍ਰਕਾਰ ਦਾ ਮਾਰੂ ਵਿੱਚ ਆਉਂਦਾ। ਇਹਨੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਗੂੰਜਰੀ ਦੀ ਦੂਜੀ ਵਾਰ ਵਿੱਚ ਕੱਪੜੇ ਸੰਖ ਪੁਨੀਤ ਕਰ ਪੁਨਾ ਪੁਨਾ ਬਲਿਹਾਰ ਆਉਂਦਾ ਹੈ। ਕਿਉਂ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਜਿਹੜਾ ਜਪ ਸਾਹਿਬ ਦੇ ਆਦਿ ਵਿੱਚ ਆਦਿ ਸੱਚ ਰਾਜ ਸੱਚ ਹੈ ਤੇ ਸੱਚ ਨਾਨਕ ਹੋਸੀ ਤੇ ਸੱਚ, ਉਸ ਨੂੰ ਗੁਰੂ ਮਹਾਰਾਜ ਸਾਹਿਬ ਜੀ ਨੇ ਦੁਬਾਰਾ ਜਦੋਂ ਬਾਣੀ ਕਿਤੇ ਉਚਾਰਨ ਕਰਦੇ ਹੈ, ਜਿਹੜੇ ਸੋਧਰ ਹੈ ਤਿੰਨ ਤਿੰਨਾਂ ਦੇ ਭੇਦ ਹੈ ਉਹਦੇ ਚੱਕਰਾਂ ਚ, ਇਹਨੇ ਦੁਬਾਰਾ ਸਲੋਕ ਜਗਜੀ ਸਾਹਿਬ ਦਾ ਹੈ, ਇਹਦਾ ਭੇਦ ਲਿਆ ਕੇ ਮਹਾਰਾਜ ਸਾਹਿਬ ਜੀ ਉੱਥੇ ਸਤਿਗੁਰਾਂ ਨੂੰ ਹੁਕਮ ਕਰਨੇ ਕਰੀ, ਗੁਰੂ ਅਰਜਨ ਸਾਹਿਬ ਜੀ ਆਪ ਹੀ ਉਚਾਰਦੇ ਹਨ। ਸਲੋਕ ਆਦਿ ਸੱਚ, ਜੁਗਾਦ ਸੱਚ, ਸਾਰੇ ਜਗ ਦੇ ਆਦਿ ਵਿੱਚ ਵੀ ਉਹ ਸੱਚ ਸਰੂਪ ਹੈ। ਕਈ ਕਾਲ ਬਾਅਦ ਹੁਕਮ ਸੁਖਤੂ, ਜੋ ਤਿੰਨਾਂ ਕਾਲਾਂ ਚ ਨਾਸ ਨਾ ਹੋਵੇ, ਉਹ ਸੱਚ ਸਰੂਪ ਹੁੰਦਾ ਹੈ।
ਜੁਗਾਦ ਸੱਚ,
ਯੁੱਗ ਸੱਜਣ ਚੇਤਾ ਵਿਆਪਰ ਆਦਿਕਾਂ ਦੇ ਆਦਿ ਵਚਨ ਦੇ ਵਿੱਚ ਵੀ ਉਹ ਸੱਚ ਸਰੂਪ ਸੀ। ਵਰਤਮਾਨ ਜਿਹੜਾ ਸਮਾਂ ਹੈ ਇਹਦੇ ਵਿੱਚ ਵੀ ਉਹ ਸੱਚ ਸਰੂਪ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ,
ਨਾਨਕ ਹੋਸੀ ਤੇ ਸੱਚ,
ਜਦੋਂ ਇਹ ਜ਼ਮਾਨਾ ਗੁਜ਼ਰ ਜਾਵੇਗਾ ਭੁੱਖ ਦੇ ਕਾਲ ਸਮੇਂ ਵਿੱਚ ਵੀ ਉਹ ਹੋਸੀ ਹੋਵੇਗਾ, ਧੀ ਦੌੜ ਉਹ ਸੱਚਾ ਪਰਮੇਸ਼ਵਰ ਆਪ ਹੀ ਹੋਵੇਗਾ, ਹੋਰ ਨੀ ਕੋਈ ਹੋਵੇਗਾ। ਉਸ ਪਰਮੇਸ਼ਵਰ ਦੀ ਪ੍ਰਾਪਤੀ ਵਾਸਤੇ ਸਭ ਤੋਂ ਆਪ ਸੱਚ ਸਰਵਾ ਹੋਣੀ ਚਾਹੀਦੀ ਹੈ। ਸਰਵਾ ਦੇ ਨਾਲ ਫਿਰ ਯੁੱਗ ਚਾਰ ਸਾਲ ਰਾਜ ਹੋਵੇ, ਖਰਚੰਤੀ ਮੋਖ ਇੱਛਾ, ਇਹ ਆਦਿਕ ਹੋਣੇ ਚਾਹੀਦੇ ਹੈ। ਫਿਰ ਸੱਚ ਸਰਵਣ ਹੋਣਾ ਚਾਹੀਦਾ ਹੈ, ਸਰਵਣ ਕਰਕੇ ਫਿਰ ਹੈ ਮੰਨਣ ਹੋਣਾ ਚਾਹੀਦਾ, ਧੀ ਦੌੜ ਨਿਰਵਾਚਨ ਕਮਾਈ ਹੋਣੀ ਚਾਹੀਦੀ ਹੈ, ਫਿਰ ਸੱਚ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚ ਸਰੂਪ ਦੀ ਪ੍ਰਾਪਤੀ ਹੋਣ ਤੋਂ ਫਿਰ ਉਹ ਜੀਵ ਨਹੀਂ ਰਹਿ ਜਾਂਦਾ, ਨਾਨਕ ਹੋਸੀ ਤੇ ਸੱਚ, ਉਹ ਜੀਵ ਵੀ ਸੱਚ ਸਰੂਪ ਦਾ ਰੂਪ ਹੀ ਹੋ ਜਾਂਦਾ ਹੈ। ਸਰੀਰ ਦੇ ਅੰਤ ਹੋਣ ਤੋਂ ਬਾਅਦ ਦੁਨੀਆਂ ਚ ਨਹੀਂ ਪੈਂਦਾ, ਸਰੀਰ ਦੀ ਸਮਾਪਤੀ ਦੇ ਬਾਅਦ ਹੋਵੇਗਾ, ਉਹ ਵੀ ਸੱਚ ਸਰੂਪ ਹੀ ਭੇਦ ਰੂਪ ਹੋ ਜਾਏਗਾ। ਇਸ ਪ੍ਰਕਾਰ ਵਾਹਿਗੁਰੂ ਆਪ ਜਗਤ ਦੀ ਸੱਚ ਸਰੂਪ ਹੈ, ਜੁਗਾਦਿਕਾਂ ਦੀ ਮਰਿਆਦਾ ਰੱਜ ਕੇ ਵੀ ਸੱਚ ਸਰੂਪ ਹੈ, ਹੁਣ ਵਰਤਮਾਨ ਸਿੰਘ ਵੀ ਸੱਚ ਸਰੂਪ ਹੈ, ਨਾਨਕ ਹੋਸੀ ਤੇ ਸੱਚ। ਤੇ ਬਾਅਦ ਅੱਗੇ ਜਦੋਂ ਸਾਰੇ ਸੰਸਾਰ ਦੀ ਲੈਕਾ ਕਰਦੀ, ਉਹਨੂੰ ਵੀ ਸੱਚ ਸਰੂਪ ਹੋਵੇਗਾ।
ਸਤ
ਸਰੂਪ ਉਹਨਾਂ ਦੇ ਉੱਥੇ ਚਰਨ ਹੈ, ਜੋ ਕੋਈ ਕਾਲ ਬਾਅਦ ਤੂੰ ਸੋਚੋਗੇ ਕਿੰਨਾ ਕਾਲਾ ਤੇ ਨਾਸ ਨਹੀਂ ਹੁੰਦਾ। ਇਹੋ ਹੀ ਚਰਨ ਹਨ ਸਾਰਿਆਂ ਦਾ ਅਧਿਸ਼ਠਾਨ ਸਰੂਪ ਆਸਰਾ ਹੋਣੇ ਤੇ ਚਰਨ ਉੱਥੇ ਸੱਤ ਸਰੂਪ ਹੀ ਹੈ। ਕੋਈ ਆਕਾਰ ਧਾਰੀ ਜਿਵੇਂ ਆਪਣੇ ਸਰੀਰ ਬਣੇ ਹੋਏ ਹੈ ਪ੍ਰਕਿਰਤੀ ਦੇ, ਕਿਉਂ ਨੀ ਹਨ? ਉਹ ਸੱਤ ਸਰੂਪ ਦੇ ਚਰਨ ਵੀ ਸੱਤ ਹਨ। ਸਿੱਖ ਪਰਸਨ ਵਾਲਾ ਉਹ ਵੀ ਸੱਤ ਸਰੂਪ ਉਲਟ ਕੇ ਹੋ ਜਾਂਦਾ ਹੈ। ਪੂਜਨ ਕਰਦਾ ਸੱਤ ਸਰੂਪ ਦਾ, ਉਹ ਪੂਜਾ ਵੀ ਮਹਾਰਾਜ ਉੱਥੇ ਸੱਤ ਸਰੂਪ ਸੱਤ ਨਾਮ ਹਰ ਭੋਗ ਤੁਹਾਰੇ ਪੂਜਨ ਹੈ। ਤੇ ਸੱਤ ਸੇਵਾ ਜਿਹੜਾ ਸੇਵਾਦਾਰ ਹੈ ਉਹ ਸੱਤ ਦਾ ਪੁਜਾਰੀ, ਉਹ ਵੀ ਸੱਤ ਸਰੂਪ ਹੀ ਹੋ ਜਾਂਦਾ ਹੈ। ਦਰਸ਼ਨ ਮਹਾਰਾਜ ਸਾਹਿਬ ਦਾ ਸਰੂਪ ਦਾ ਜਲਵਾ ਪ੍ਰਕਾਸ਼ ਪ੍ਰਾਪਤ ਹੁੰਦਾ ਹੈ, ਉਹ ਵੀ ਸੱਤ ਸਰੂਪ ਹੀ ਹੈ। ਤੇ ਜਿਹੜੇ ਵੇਖਣ ਵਾਲੇ ਵੀ ਸੱਚ ਸਰੂਪ ਉਲਟ ਕੇ ਹੋ ਜਾਂਦੇ ਹਨ। ਨਾਮ ਵੀ ਸੱਤ ਹੈ, ਕਿਉਂਕਿ ਨਾਮ ਕਦੇ ਕਦੇ ਰਹਿੰਦਾ ਸੱਤ ਨਾਮ ਤੇਰਾ ਬੜਾ ਪੂਰ ਹੋਇਆ। ਧਿਆਨ ਵਾਲੇ ਵੀ ਸੱਚ ਸਰੂਪ ਹੀ ਹਨ। ਆਪ ਵਾਹਿਗੁਰੂ ਸੱਚ ਸਰੂਪ ਹੈ, ਜਿੰਨੀ ਸ੍ਰਿਸ਼ਟੀ ਸਾਰੀ ਧਾਰਨ ਕੀਤੀ ਉਹ ਵੀ ਸੱਚ ਸਰੂਪ ਹੈ। ਇਹ ਸੱਤਾ ਤੋਂ ਕਹਿੰਦੇ ਨਾਮ ਪ੍ਰਤੀਤ ਹੋਣੇ ਕਰਕੇ ਆਪ ਹੀ ਗੁਣ ਗਿਆਨ ਰੂਪੀ ਗੁਣ ਹੈ, ਸਰਸੰਤੋਖ ਦਿਆ ਕਰਨਾ ਦੇ ਗੁਣ ਹੈ। ਆਪ ਹੀ ਗੁਣਕਾਰੀ ਗੁਣਾਂ ਦੇ ਕਰਨ ਵਾਲਾ ਉਪਕਾਰੀ ਹੈ, ਆਪ ਹੀ ਉਪਕਾਰੀ ਸਰੂਪ ਹੈ। ਆਪ ਹੀ ਗੁਣ ਸਰਦਾ ਅਲਕ ਹੈ, ਆਪ ਹੀ ਗੁਣ ਗਿਆਨ ਦੇ ਕਰਨ ਵਾਲਾ ਗੁਰੂ ਸਰੂਪ ਹੈ। ਗੁਣ ਗਿਆਨ ਸਰੂਪ ਹੈ, ਆਪ ਹੀ ਗੁਣ ਵਿਸ਼ਿਆਂ ਦੀ ਕਾਰੀ ਔਸ਼ਦੀ ਕਰਨ ਵਾਲਾ ਨਿਰਵਖਈ ਬਣਾਉਣ ਵਾਲਾ ਹੈ। ਪਰਮੇਸ਼ਵਰ ਦਾ ਜਿਹੜਾ ਸਬਦ ਉਪਦੇਸ਼ ਹੈ ਉਹ ਵੀ ਸੱਤ ਸਰੂਪ ਹੀ ਹੈ। ਤੇ ਜਿਹੜਾ ਵਕਤਬ ਕਰਨ ਵਾਲਾ ਉਸ ਪਰਮੇਸ਼ਵਰ ਨੂੰ ਉਹ ਵੀ ਸੱਤ ਸਰੂਪ ਹੀ ਹੈ। ਗੁਰੂ ਸੱਚ ਸਰੂਪ ਹੋ ਜਾਂਦੀ ਹੈ, ਜਾਂ ਸੋਨੇ ਦਾ ਵੀ ਸੱਚ ਹੀ ਹੋ ਜਾਂਦਾ ਹੈ। ਜੇ ਪਾਸ ਦੇ ਨਾਲ ਲੋਹਾ ਜਿਸ ਕਲੀ ਤਾਂਬਾ ਆਦਿ ਜਿੰਨੇ ਲੱਗਦੀ ਹੈ ਉਹ ਧਾਂਸਾ ਸਾਰੀਆਂ ਸੋਨਾ ਹੀ ਬਣ ਜਾਂਦੀ ਹੈ। ਇਸ ਪ੍ਰਕਾਰ ਜਿਹਨਾਂ ਦੀ ਸਿਰਫ ਸੱਚ ਸਰੂਪ ਜੁੜਦੀ ਹੈ ਉਹ ਵੀ ਸੱਚ ਸਰੂਪ ਹੋ ਜਾਂਦੀ ਹੈ। ਤੇ ਜਿਹੜਾ ਜਸ ਨੂੰ ਸੁਣ ਵਾਲੇ ਕੰਨ ਹਨ ਉਹ ਵੀ ਸੱਚ ਸਰੂਪ ਹੀ ਜਸ ਨੂੰ ਸੁਣ ਕੇ ਹੋ ਜਾਂਦੇ, ਉਲਟ ਕੇ ਜੀਵਨ ਪਲਕਾ ਖਾ ਜਾਂਦੇ ਹਨ। ਦੁਆਰਾ ਹੈ ਸੰਗਤਾਂ ਦੁਆਰਾ ਸਮਝ ਪ੍ਰਾਪਤ ਕਰਨਾ ਵਾਲਾ ਹੈ, ਉਹਨਾਂ ਨੂੰ ਸਾਰਿਆਂ ਦੀ ਸੱਚ ਸਰੂਪ ਪ੍ਰਗਟ ਹੋ ਜਾਂਦਾ ਹੈ। ਐਸੀ ਪਾਰਸ ਕਲਾ ਮਹਾਰਾਜ ਵਰਤਾਉਂਦੇ ਹਨ। ਕਥਨ ਕਰਨ ਵਾਲੇ ਗੁਰੂ ਨਾਨਕ ਵੀ ਸੱਚ ਸਰੂਪ ਹੀ ਹੈ। ਸੋ ਪ੍ਰਭੂ ਜੀ ਦਾ ਕਥਨ ਕਰਦੇ ਉਹ ਵੀ ਸੱਚ ਸਰੂਪ ਹੀ ਹੈ, ਆਪ ਵੀ ਸੱਚ ਹੈ, ਉਹਦੀ ਸੇਵਾ ਵੀ ਪ੍ਰਭੂ ਜੀ ਸੱਚ ਸਰੂਪ ਹੈ। ਇਸ ਪ੍ਰਕਾਰ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਸਾਹਿਬ ਵੀ ਸੱਚ ਹੈ, ਜਿਸ ਪ੍ਰਭੂ ਦੀ ਸੇਵਾ ਕਰਦੇ ਹੋ ਪ੍ਰਭੂ ਸੱਚ ਸਰੂਪ ਹੈ। ਸੱਚ ਸਰੂਪ ਨਿਸ਼ਚੇ ਕਰਕੇ ਸਾਰਿਆਂ ਚ ਸੱਚ ਸਰੂਪ ਹੈ, ਨਾਸ ਨਾ ਹੋਣ ਵਾਲਾ, ਜਿਨ੍ਹਾਂ ਨੇ ਹਿਰਦੇ ਵਿੱਚ ਪ੍ਰਭੂ ਨੂੰ ਮੰਨ ਲਿਆ ਹੈ। ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਜੋ ਪਰਮੇਸ਼ਵਰ ਹੈ, ਅਤੇ ਕਰਾਉਣਾ ਪ੍ਰੇਰ ਕੇ ਜੋ ਕੱਤਾਂ ਦੁਆਰਾ ਗੁਣਾਂ ਦੁਆਰਾ ਦੇਵਤਿਆਂ ਦੁਆਰਾ ਸ੍ਰਿਸ਼ਟੀ ਨੂੰ ਕਰਾਉਣ ਵਾਲਾ ਹੈ, ਉਹਨਾਂ ਨੂੰ ਸਾਰੇ ਦਾ ਮੂਲ ਮੁੱਢ ਰੂਪ ਜੋ ਪਰਮੇਸ਼ਵਰ ਹੈ ਕਾਰਨ ਰੂਪ, ਉਹਨਾਂ ਨੂੰ ਪਛਾਣ ਲਿਆ ਹੈ ਭਾਗਾਂ ਵਾਲਿਆਂ ਨੇ। ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਵਿਸ਼ਵਾਸ ਪੁਰਖਤਾ ਆ ਗਿਆ ਪ੍ਰਭੂ ਅਕਾਲ ਪੁਰਖ ਦਾ, ਸੱਤ ਸਰੂਪ ਦਾ ਜਿਹੜਾ ਗਿਆਨ ਹੈ ਉਹਦੇ ਮਨ ਵਿੱਚ ਪ੍ਰਗਟ ਹੋ ਜਾਂਦਾ ਹੈ। ਸਰੂਪ ਦਾ ਗਿਆਨ ਪ੍ਰਗਟ ਹੋ ਗਿਆ, ਉਹ ਭੈ ਰੂਪ ਜਗ ਤੋਂ ਨਿਰਭਉ ਹੋ ਕੇ ਵਸਿਆ ਉਸ ਪਰਮੇਸ਼ਰ ਦੀ ਵਸਣਾ ਕੀਤਾ ਉਸਨੇ ਵਾਹਿਗੁਰੂ ਤੇ ਜੀਵ ਕਲਾ ਪੈਦਾ ਹੋਈ ਸੀ ਅਗਿਆਨ ਕਰਕੇ ਆਪਣੇ ਆਪ ਨੂੰ ਅਲਪਗ ਕਾਰਨ ਦੇਹ ਵਾਲਾ ਮੰਨੀ ਬੈਠਾ ਸੀ, ਸੂਖਮ ਦੇਹ ਵਾਲਾ ਮੰਨੀ ਬੈਠਾ ਸੀ, ਕਸੂਰ ਦੇਹ ਵਾਲਾ ਮੰਨੀ ਬੈਠਾ ਸੀ, ਹਰ ਕੋਲ ਦਾ ਇਹ ਘਰ ਬਣਿਆ ਬੈਠਾ ਸੀ, ਉਸ ਵਿੱਚ ਸਮਾ ਗਿਆ ਤੇ ਹੋ ਗਿਆ ਉਸ ਵਾਹਿਗੁਰੂ ਵਿੱਚ। ਬਸ ਗਦਾਈ ਜਿਵੇਂ ਸਭ ਸੰਗਤ ਜੀ ਵਸਤੂ ਹੈ, ਸੋਨੇ ਦੀ ਇੱਕ ਤੂੰਗ ਹੈ, ਉਹਨੂੰ ਲੈ ਕੇ ਸੋਨੇ ਦੀ ਗਲੀ ਵਿੱਚ ਗਦਾ ਰਹੀ ਹੈ, ਮੇਲਦੀ ਹੈ ਕੁਠਾਈ ਦੇ ਧਾਨ ਕੇ। ਉਸ ਵਸਤੂ ਨੂੰ ਸੋਨੇ ਨੂੰ ਸੋਨੇ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ, ਇੱਕੋ ਹੀ ਅਚਰੂ ਢਾਲ ਕੇ ਜੋ ਬਲੀ ਬਣਾ ਦਈਏ, ਅਲੰਕਾਰ ਵਿੱਚ ਫੈਲੀ ਹੋਈ ਹੈ ਤਾਂ ਕਿ ਕਣਕ ਵਖਾਣੀ। ਇਸੇ ਪ੍ਰਕਾਰ ਜਲ ਵਸਤੂ ਦਾ ਪਲੰਗ ਲੈ ਹੋਇਆ, ਜਦੋਂ ਹਵਾ ਤੋਂ ਰਹਿ ਕੇ ਉੱਥੇ ਪਾਣੀ ਚੀ ਮਿਲ ਗਈ, ਜਿਵੇਂ ਪਾਣੀ ਦਾ ਭਾਂਡਾ ਦਰਿਆ ਵਿੱਚ ਜਦੋਂ ਵਿੱਚ ਮਿਲਾਪਦਾ ਉਹ ਰੂਪ ਹੋ ਜਾਂਦਾ। ਇਸੇ ਪ੍ਰਕਾਰ ਕੀ ਇਹ ਸੱਚਾ ਵਸਤੂ ਹੈ ਸਾਡੇ ਅੰਦਰ ਪਰਤਕ ਜੋਤ ਜਿਹੜੀ ਪਰਮੇਸ਼ਵਰ ਦੀ ਪਰਤਕ ਜੋਤ ਕਰਕੇ ਕਰਕੇ ਭਿੰਨ ਭਿੰਨ ਅੰਤਾ ਕਰਾਂ ਜਿਹੜੀ ਪ੍ਰਕਾਸ਼ ਵਾਲੀ ਉਹ ਪਰਤਕ ਜੋਤ ਕਹਿੰਦੇ ਆ। ਇਹ ਅਜਾਰ ਦੇ ਅੰਦਰ ਰੂਪ ਕਾਰਨ ਬ੍ਰਹਮ ਜਿਹੜਾ ਸਾਰਿਆਂ ਦੇ ਨਾਮ ਸੂ ਕੀ ਕੋਈ ਅਧਿਆਪਕ ਹੈ ਆਕਾਸ਼ ਦੀ ਨਹੀਂ ਆਈ ਉਸ ਨੂੰ ਜਦੋਂ ਮਿਲਾਪ ਦੀ ਏਕਤਾ ਹੋ ਗਈ ਵੱਖਰਾ ਨਹੀਂ ਕਿਹਾ ਜਾ ਸਕਦਾ ਕਿ ਇਹ ਪਰਮੇਸ਼ਰ ਤੋਂ ਵੱਖਰਾ ਫਲਾਨੀ ਦੇਹ ਵਾਲਾ ਫਲਾਨੇ ਜਨਮ ਵਾਲਾ ਹੈ ਇਹਦਾ ਪੁੱਤਰ ਹੈ ਇਹਦਾ ਪਿਤਾ ਹੈ ਇਹ ਨਹੀਂ ਕਿਹਾ ਜਾ ਸਕਦਾ। ਏਕਤਾ ਐਸੀ ਹੋ ਜਾਂਦੀ ਹੈ ਜੇ ਨਦੀਆਂ ਦਾ ਨਾਲਿਆਂ ਦਾ ਸਾਰਿਆਂ ਦਰਿਆਵਾਂ ਦਾ ਸਮੁੰਦਰ ਵਿੱਚ ਜਾ ਕੇ ਜਦੋਂ ਮਿਲ ਜਾਂਦਾ ਹੈ ਜਲ ਉਹ ਜਿਹੜੇ ਸਮੁੰਦਰ ਤੋਂ ਵੱਖਰੇ ਨਹੀਂ ਕਹੇ ਜਾ ਸਕਦੇ। ਇਸ ਪ੍ਰਕਾਰ ਵਸਤੂ ਜੋ ਆਪੋ ਵਸਤੂ ਹੈ ਸਾਥੀ ਆਨੰਦ ਰੂਪ ਹੈ ਜਦੋਂ ਉਹਦੇ ਵਿੱਚ ਪਰਤਕ ਜੋਤ ਨੂੰ ਮੇਲ ਦਿੱਤਾ ਆਨੰਦ ਸਰੂਪ ਵਿੱਚ ਉਹ ਵੱਖਰਾ ਨਹੀਂ ਕਿਹਾ ਜਾ ਸਕਦਾ।
ਦੂਜਾ ਗੁਜਰ ਹਾਰ ਕਵੇ
ਜਿਹੜਾ ਵਿਧੀਆਂ ਵਾਲਾ ਪੁਰਸ਼ ਹੈ ਉਹ ਗੁਰਾਂ ਦੁਆਰਾ ਬੁਝੇ ਕੁਛ ਨਾ ਕਰੇ ਉਹਨੂੰ ਵਿਰੋਧ ਜੀਵ ਤੇ ਈਸ਼ਵਰ ਦੀ ਏਕਤਾ ਕਰਕੇ ਈਸ਼ਵਰ ਦੀ ਸੁਲਭਤਾ ਤੇ ਆ ਕੇ ਜੀਵ ਦੀ ਅਲਪਤਾ ਛੱਡ ਕੇ ਵਸਤੂ ਉਹ ਹੀ ਹੈ ਮਿਲਾਪੀ ਜਦੋਂ ਉਹ ਵਿਚਾਰ ਨੂੰ ਗੁਰਾਂ ਦੁਆਰਾ ਪੁੱਛਣਾ ਹੋ ਕੇ ਡਿੱਗ ਲਏ ਬੋਲਕ ਵਿਚਾਰ ਨੂੰ ਜੀ ਇਸ ਦੀ ਏਕਤਾ ਦੇ
ਨੂੰ
ਸਾਹਿਬ ਜੀ ਕਹਿੰਦੇ ਨਾਰਾਇਣ ਨਾਲ ਮਿਲ ਕੇ ਇੱਕੋ ਹੀ ਰੂਪ ਹੋ ਜਾਂਦੇ ਹਨ। ਅਕਾਲ ਪੁਰਖ ਦਾ ਰੂਪ ਹੋ ਕੇ ਫਿਰ ਵੀ ਆਪ ਜਨਾਲੂ ਹਨ ਆਪਾਂ ਭਾਵ ਗੁਲਾ ਕੇ ਰਹੀਦਾ ਹੈ ਇਹ ਗੁਰਮਤ ਦਾ ਅਸੂਲ ਹੈ। ਪਹਿਲ ਕਰਨੀ ਹੈ ਇਹਦੇ ਕਰਕੇ ਪਰਉਪਕਾਰ ਕਰਨਾ ਇਹਦੇ ਕਰਕੇ ਆਪਾਂ ਭਾਵ ਹੋਰਨਾਂ ਦਾ ਵੀ ਗਾਉਣਾ ਹੈ ਆਪ ਦਾ ਵੀ ਗਾਉਣਾ ਹੈ ਇਸ ਪ੍ਰਕਾਰ ਦੇ ਸੋਚ ਭਾਵ ਚ ਰਹਿਣਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਸੋਚ ਭਾਵ ਧਾਰ ਕਰਕੇ ਮਹਾਰਾਜ ਦੀ ਆਗਿਆਕਾਰੀ ਭਾਣੇ ਨੂੰ ਚੱਲਣਾ ਹੈ ਆਪਦੀ ਮਰਜ਼ੀ ਨਾ ਕਰਾਂ ਮਾਸ ਨਾਲ ਕੋਈ ਨਾ ਕੋਈ ਨਹੀਂ ਕਰ ਦੇਣਾ ਇੱਕ ਨਹੀਂ ਕਰ ਦੇਣਾ ਭਾਣੇ ਤੋਂ ਮੇਰੇ ਅੰਦਰ ਸਾਬਤਕਾਰੀ ਹੋ ਗਈ ਮੈਂ ਇਸਤਾਰ ਨਾ ਦਿੱਤਾ ਇਸ ਪ੍ਰਕਾਰ ਨਾਲ ਹੋਰ ਵੀ ਆਗਿਆਕਾਰੀ ਬਣ ਕੇ ਮਹਾਰਾਜ ਚੱਲਣਾ ਹੈ ਉਹ ਸੋਚ ਹੈ ਠਾਕੁਰ ਦਾ ਜੋ ਆਗਿਆਕਾਰੀ ਹੈ ਜਿਹਨੇ ਪਰਮੇਸ਼ਵਰ ਦੀ ਰਜ਼ਾ ਖੁਸ਼ ਹੋ ਕੇ ਵਰਦਾ ਹੈ। ਭਾਈ ਜਿਹੜਾ ਸਦਾ ਪ੍ਰਵੇਸ਼ ਨੂੰ ਪੂਜਨ ਕਰਦਾ ਰਹਿੰਦਾ ਹਰ ਵਾਰ ਕੰਦਰ ਮਕਾਨ ਹਨ ਜਿਹੜਾ ਮਨ ਹੈ ਸਾਡਾ ਮੰਦਿਰ ਹੈ ਇਹਦੇ ਵਿੱਚ ਪਰਤਕ ਚੇਤਨ ਆਪ ਜੋਤੀ ਸਰੂਪ ਠਾਕੁਰ ਹੈ ਉਹਦੀ ਪੂਜਾ ਕਰੋ ਮਨ ਸਨਮੁਖ ਹੋ ਕੇ ਉਹਦੇ ਹਰ ਵਾਰ ਮੇਲ ਜੁੜਿਆ ਰਹਿੰਦਾ ਹੈ ਇਹ ਸਦਾ ਦਾ ਪੁਜਾਰੀ ਬਣਿਆ ਹੋਇਆ ਉਸ ਠਾਕੁਰ ਅਕਾਲ ਪੁਰਖ ਦਾ ਸਵਾਮੀ ਦਾ ਤੇ ਤੂੰ ਆਪ ਜੀ ਨਰਕਾਂ ਨੂੰ ਨਾ ਉਹ ਹਾਸਮੁਖੀ ਅਗਨੀ ਨਾ ਜਾਲ ਦਿੱਤਾ ਹੈ ਮੇਲ ਦਿੱਤਾ ਹੈ ਉਹਨਾਂ ਨੇ ਅਤੇ ਪੂਜਾ ਕਰਨ ਦੀ ਇੱਛਾ ਹੈ ਇਹ ਉਹਨੂੰ ਜਾਲ ਦਿੱਤੀ ਅੰਦਰੋਂ ਪੂਜਾ ਦੀ ਇੱਛਾ ਨਹੀਂ ਰੱਖਦਾ ਪੂਜਾ ਕਰਦਾ ਹੈ ਪੱਕੀ ਪ੍ਰਤੀਕ ਹੈ ਵਾਹਿਗੁਰੂ ਦਾ ਸੇਵਕ ਬਣਿਆ ਵੀ ਨਿਰਮਲ ਮਰਿਆਦਾ ਹੈ ਮਹਿਲ ਵਾਲੀ ਲਾਲ ਵਾਲੀ ਮਿਰਚਾ ਵਾਲੀ ਰੀਤੀ ਨਹੀਂ ਹੈ ਉਹਨਾਂ ਦੀ ਕੋਈ ਦੂਰ ਨਹੀਂ ਜਾਣਦੇ ਹਨ ਸੇਵਕ ਨੂੰ ਕਿਉਂ ਪ੍ਰਾਪਤ ਹੋਇਆ ਮਹਾਰਾਜ ਕਹਿੰਦੇ ਪ੍ਰਭੂ ਦਾ ਸੇਵਕ ਮਹਾਰਾਜ ਨਾਮ ਦੇ ਰੰਗ ਚ ਰੰਗਿਆ ਰਹਿੰਦਾ ਹੈ ਪਰਮੇਸ਼ਰ ਆਪ ਪਾਲਣਾ ਕਰਨ ਵਾਲਾ ਹੈ ਸੇਵਕ ਵੀ ਭਾਵੇ ਬੈਠੀ ਉਤਾਰਾ ਤੋਂ ਲੈ ਕੇ ਪਰਮੇਸ਼ਰ ਫਿਰ ਵੀ ਆਪਦੇ ਸੇਵਕਾਂ ਦੀ ਰੱਖਿਆ ਕਰਦਾ
ਹੈ
ਪਰਮੇਸ਼ਰ ਦਾ ਹੋ ਸਕਦਾ ਹੈ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਦਿਆਲ ਦਾ ਧਾਰਨਾ ਹੈ ਮੇਰਾ ਵੀ ਨਿਸ਼ਾਨੀ ਕੀ ਹੈ ਸਤਿਗੁਰੂ ਜੀ ਕਹਿੰਦੇ ਉਹ ਸੇਵਕ ਭਾਈ ਸਵਾਸ ਸਵਾਸ ਨਾਲ ਉਹ ਸਮਾਲਦਾ ਰਹਿੰਦਾ ਯਾਦ ਕਰਦਾ ਰਹਿੰਦਾ ਇਹ ਸੇਵਕ ਦੇ ਚਿੰਨ ਹਨ ਆਪਣੇ ਜਨ ਸੇਵਕ ਬਣੇ ਹੈ ਉਹਨਾਂ ਦੇ ਅੰਤਰਜਾਮੀ ਪਰਦਾ ਘਟਦਾ ਲੋਕ ਪ੍ਰਲੋਕ ਦੇ ਵਿੱਚ ਕਬੀਰ ਸਾਹਿਬ ਜੀ ਦੇ ਨਾਲ ਈਰਖਾ ਕਰਕੇ ਉੱਥੋਂ ਦੇ ਬ੍ਰਾਹਮਣ ਲੋਕਾਂ ਨੇ ਅਤੇ ਸਾਧੂਆਂ ਨੇ ਕਿ ਕਬੀਰ ਦੀ ਬਾਹਰ ਲੜਾਈ ਹੋ ਗਈ ਹੈ ਚਿੱਠੀਆਂ ਦੇ ਉੱਤੇ ਪਾਪੀਆਂ ਦੀ ਜਮਾਤਾਂ ਬਣਾ ਕੇ ਉਹ ਕਬੀਰ ਦੇ ਘਰ ਜੱਗ ਹੈ ਉਹ ਜਿਹੜੇ ਕਬੀਰ ਸਾਹਿਬ ਦੇ ਘਰ ਫੇਰ ਆਟਾ ਵੀ ਹੈ ਨਹੀਂ ਸੀ ਇੰਨੀ ਗਰੀਬੀ ਸੀ ਕਬੀਰ ਸਾਹਿਬ ਜੀ ਬਾਹਰ ਬੈਠੇ ਸਨ ਸਿੰਘੇ ਬਾਈ ਦੇ ਉਹ ਜਮਾਤਾਂ ਤੁਰੀਆਂ ਕਬੀਰ ਸਾਹਿਬ ਕਹਿੰਦੇ ਕਿੱਥੇ ਨੂੰ ਜਮਾਤਾਂ ਚੱਲੀਆਂ ਕਹਿੰਦੇ ਤੈਨੂੰ ਨੀ ਪਤਾ ਕਾਸ਼ੀ ਜੀ ਰਹਿੰਦਾ ਸੁਨੀਲ ਸਾਹਿਬ ਦੇ ਘਰ ਵੀ ਜੰਗ ਹੋਇਆ। ਕਹਿੰਦਾ ਕਹਿੰਦੇ ਇਹ ਜੇ ਜੰਗ ਕਰਨਾ ਆਪੇ ਕਰੇਗਾ ਉੱਥੇ ਹੀ ਬਹਿ ਰੋਕ ਰਹੇ ਉਹਦੇ ਨਾਲ। ਆਪਦੇ ਭਗ ਦੀ ਲਾਜ ਆਣ ਕਰਕੇ ਸੁਨੀਲ ਦਾ ਇੱਕ ਰੂਪ ਧਾਰ ਲਿਆ, ਇੱਕ ਰਾਜੇ ਦਾ ਰੂਪ ਧਾਰ ਲਿਆ। ਦੋ ਰੂਪ ਧਾਰ ਕੇ ਸਾਰੇ ਸਾਰਿਆਂ ਨੂੰ ਸਾਂਭਿਆ ਚੰਗੀ ਤਰ੍ਹਾਂ। ਬਹੁਤ ਸਾਰੇ ਭੋਜਨ ਮਠਿਆਈਆਂ ਖਾਣੀਆਂ, ਕਾਕੂ ਨੇ ਤੁਰਨਾ ਦਿੱਤੇ, ਸਾਰੇ ਮਠਿਆਈਆਂ ਦਾ ਬਜ਼ਾਰ ਹੋ ਗਏ, ਛੇਤੀ ਭੱਜਣ ਨੂੰ ਤਿਆਰ ਹੋਏ। ਮਾਰਨ ਗੱਡੇ ਲੱਗ ਲੱਗ ਕੇ ਮਠਿਆਈਆਂ ਦੇ ਨਾਲ ਤੋੜ ਦਿੱਤੇ। ਉਸਨੇ ਧੰਨ ਕਬੀਰ ਧੰਨ ਕਬੀਰ ਕਰਦੇ ਜਾਣ ਤੇ ਕਬੀਰ ਸਾਹਿਬ ਕੋਲ ਆ ਕਹਿੰਦੇ ਹੁਣ ਤੇ ਇੱਥੇ ਬੈਠਾ ਹੈ, ਚੱਲ ਤੇਰਾ ਕਾਰਜ ਪੂਰਾ ਹੋ ਗਿਆ ਆਪਣੇ ਘਰ ਬੈਠ ਚੱਲ ਕੇ। ਕਬੀਰ ਸਾਹਿਬ ਵੀ ਘਰ ਚ ਆ ਕੇ ਬੈਠ ਗਏ। ਲੋਕ ਕਹਿਣ ਲੱਗੇ ਕਬੀਰ ਤੇ ਜੱਗ ਤੇ ਜਾਂ ਕਿਸੇ ਨੇ ਨੀ ਕੀਤਾ। ਪਰ ਕਬੀਰ ਨੇ ਕਿਹਾ ਨਾ ਹੋ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ ਕਿਆ ਜਾਣੋ ਕਿ ਹਰ ਕੀਆ ਕਹੋ ਕਬੀਰ ਕਬੀਰ ਕੀ ਜਾਣੀਏ ਜੋ ਕੁਛ ਗਾਇਜ ਨੇ ਕੀਤਾ। ਐਵੇਂ ਮੇਰਾ ਨਾਮ ਵੀ ਨਾ ਕਮਲੀ ਨੇ ਕਬੀਰ ਰੱਖਿਆ ਸੀ, ਕਬੀਰ ਨਾਮ ਵੱਡੇ ਦਾ ਪਰਮੇਸ਼ਰ ਦਾ ਉਹਦਾ ਨਾਮ ਸੀ, ਉਹ ਮੇਰਾ ਨਾਮ ਕਰਕੇ ਕਬੀਰ ਕਬੀਰ ਹੋ ਗਿਆ। ਮੈਂ ਕਹਾਂ ਇਸ ਪ੍ਰਕਾਰ ਸਾਹਿਬ ਸੁਣੀ ਆਪਦੇ ਜਨਾਂ ਦਾ ਪੜਦਾ ਸੱਚੇ ਪਾਤਸ਼ਾਹ ਜਦੋਂ ਕੋਈ ਔਕੜ ਆ ਬਣੇ ਇਹਨਾਂ ਦੇ ਪੜਦੇ ਘੱਟਦਾ ਆਪ ਮੁਗਿਆ ਰੱਖਦਾ ਹੈ।
ਆਪਣੇ
ਸਰਕਾਰ ਜ਼ਰੂਰ ਵਰ ਜ਼ਰੂਰ ਜਦੋਂ ਕਦੋਂ ਲੋੜ ਪੈਂਦੀ ਹੈ ਰੱਖਿਆ ਕਰਦਾ ਹੈ।
ਆਪਣੇ
ਸੇਵਕਾਂ ਨੂੰ ਦਾਸਾਂ ਨੂੰ ਮਾਤਾ ਸਾਹਿਬ ਜੀਵਨ ਮੁਕਤੀ ਦੀ ਵਡਿਆਈ ਬਖਸ਼ਦੇ ਹਨ।
ਆਪਣੇ ਸੇਵਕ ਨਾਮ ਜਪਾ
ਰਹੇ ਮਹਾਰਾਜ, ਆਪਣੇ ਸੇਵਕ ਨੇ ਅੰਮ੍ਰਿਤ ਨਾਮ ਦਾ ਜਾਪ ਆਪ ਹੀ ਕਰਾਉਂਦੇ ਕਿਰਪਾਲੂ ਹੋ ਕੇ।
ਆਪਣੇ ਸੇਵਕ ਦੀ ਆਪ ਸਾਹਿਬ
ਸੇਵਕਾਂ ਦੀ ਪਦ ਪ੍ਰਤਿਸ਼ਠਾ ਸੱਚੇ ਪਾਤਸ਼ਾਹ ਆਪ ਰੱਖਦੇ ਹਨ। ਜਿਹੜੇ ਕਬੀਰ ਸਾਹਿਬ ਦੇ ਘਰ ਫੇਰ ਆਖਿਆ ਵੀ ਹੈ ਨੀ ਸੀ, ਇੰਨੀ ਗਰੀਬੀ ਸੀ। ਕਬੀਰ ਸਾਹਿਬ ਵੀ ਬਾਹਰ ਬੈਠੇ ਸਨ, ਸਿੰਘੇ ਬਾਈਦੇ ਆਉਣ ਜਮਾਤਾਂ ਕੁੜੀਆਂ ਆਉਣ। ਕਬੀਰ ਸਾਹਿਬ ਕਹਿੰਦੇ ਕਿੱਥੇ ਨੂੰ ਜਮਾਤਾਂ ਚੱਲੀਆਂ? ਕਹਿੰਦੇ ਤੈਨੂੰ ਨੀ ਪਤਾ ਕਾਸ਼ੀ ਜੀ ਰਹਿੰਦਾ ਕਬੀਰ ਸਾਹਿਬ ਦੇ ਘਰ ਵੀ ਜੰਗ ਹੋਇਆ। ਕਹਿੰਦਾ ਕਹਿੰਦੇ ਇਹ ਜੇ ਜੰਗ ਕਰਨਾ ਆਪੇ ਕਰੇਗਾ ਉੱਥੇ ਹੀ ਬਹਿ ਰੋਕ ਰਹੇ ਉਹਦੇ ਨਾਲ। ਅੰਤਰਜਾਮੀ ਨੇ ਆਪਦੇ ਭਗ ਦੀ ਲਾਜ ਆਣ ਕਰਕੇ ਕਬੀਰ ਦਾ ਇੱਕ ਰੂਪ ਧਾਰ ਲਿਆ, ਇੱਕ ਰਾਜੇ ਦਾ ਰੂਪ ਧਾਰ ਲਿਆ। ਦੋ ਰੂਪ ਧਾਰ ਕੇ ਸਾਰੇ ਸਾਰਿਆਂ ਨੂੰ ਸਾਂਭਿਆ ਚੰਗੀ ਤਰ੍ਹਾਂ। ਉਹਨਾਂ ਦੇ ਬਹੁਤ ਸਾਰੇ ਭੋਜਨ ਮਠਿਆਈਆਂ ਖਵਾਈਆਂ, ਕਾਕੂ ਨੇ ਤੁਰਨਾ ਦਿੱਤੇ, ਸਾਰੇ ਮਠਿਆਈਆਂ ਨਾਲ ਬਿਮਾਰ ਹੋ ਗਏ, ਛੇਤੀ ਭੱਜਣ ਨੂੰ ਤਿਆਰ ਹੋਏ। ਮਹਾਰਾਜ ਗੱਡੇ ਲੱਗ ਲੱਗ ਕੇ ਮਠਿਆਈਆਂ ਦੇ ਨਾਲ ਤੋੜ ਦਿੱਤੇ। ਉਸਨੇ ਧੰਨ ਕਬੀਰ ਧੰਨ ਕਬੀਰ ਕਰਦੇ ਜਾਣ ਤੇ ਕਬੀਰ ਸਾਹਿਬ ਕੋਲ ਆ ਕਹਿੰਦੇ ਹੁਣ ਤੇ ਇੱਥੇ ਬੈਠਾ ਹੈ, ਚੱਲ ਤੇਰਾ ਕਾਰਜ ਪੂਰਾ ਹੋ ਗਿਆ ਆਪਣੇ ਘਰ ਬੈਠ ਚੱਲ ਕੇ। ਕਬੀਰ ਸਾਹਿਬ ਵੀ ਘਰ ਚ ਆ ਕੇ ਬੈਠ ਗਏ। ਲੋਕ ਕਹਿਣ ਲੱਗੇ ਕਬੀਰ ਤੇ ਜੱਗ ਤੇਰੇ ਜਾਂ ਕਿਸੇ ਨੇ ਨੀ ਕੀਤਾ। ਪਰ ਕਬੀਰ ਨੇ ਕਿਹਾ ਨਾ ਹਰ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ ਕਿਆ ਜਾਣੋ ਕਿ ਹਰ ਕੀਆ ਕਹੋ ਕਬੀਰ ਕਬੀਰ ਕੀ ਜਾਣੀਏ ਜੋ ਕੁਛ ਗਾਇਜ ਨੇ ਕੀਤਾ। ਐਵੇਂ ਮੇਰਾ ਨਾਮ ਵੀ ਨਾ ਕਮਲੀ ਨੇ ਕਬੀਰ ਰੱਖਦਾ ਸੀ, ਕਬੀਰ ਨਾਮ ਵੱਡੇ ਦਾ ਪਰਮੇਸ਼ਰ ਦਾ ਉਹਦਾ ਨਾਮ ਸੀ, ਉਹ ਮੇਰਾ ਨਾਮ ਕਰਕੇ ਕਬੀਰ ਕਬੀਰ ਹੋ ਗਿਆ। ਮੈਂ ਕਹਾਂ ਇਸ ਪ੍ਰਕਾਰ ਸਾਹਿਬ ਸੁਣੀ ਆਪਦੇ ਜਨਾਂ ਦਾ ਪੜਦਾ ਸੱਚੇ ਪਾਤਸ਼ਾਹ ਜਦੋਂ ਕੋਈ ਔਕੜ ਆ ਬਣੇ ਇਹਨਾਂ ਦੇ ਪੜਦੇ ਘੱਟਦਾ ਆਪ ਲੱਗਿਆ ਰੱਖਦਾ ਹੈ।
ਆਪਣੇ
ਸਰਕਾਰ ਜ਼ਰੂਰ ਵਰ ਜ਼ਰੂਰ ਜਦੋਂ ਕਦੋਂ ਲੋੜ ਪੈਂਦੀ ਹੈ ਰੱਖਿਆ ਕਰਦਾ ਹੈ।
ਆਪਣੇ
ਸੇਵਕਾਂ ਨੂੰ ਦਾਸਾਂ ਨੂੰ ਮਾਤਾ ਸਾਹਿਬ ਜੀਵਨ ਮੁਕਤੀ ਦੀ ਵਡਿਆਈ ਬਖਸ਼ਦੇ ਹਨ।
ਆਪਣੇ ਸੇਵਕ ਨਾਮ ਜਪਾ
ਰਹੇ ਮਹਾਰਾਜ, ਆਪਣੇ ਸੇਵਕ ਨੇ ਅੰਮ੍ਰਿਤ ਨਾਮ ਦਾ ਜਾਪ ਆਪ ਹੀ ਕਰਾਉਂਦੇ ਕਿਰਪਾਲੂ ਹੋ ਕੇ।
ਆਪਣੇ ਸੇਵਕ ਦੀ ਆਪ ਸਾਹਿਬ
ਸੇਵਕਾਂ ਦੀ ਪਦ ਪ੍ਰਤਿਸ਼ਠਾ ਸੱਚੇ ਪਾਤਸ਼ਾਹ ਆਪ ਰੱਖਦੇ ਹਨ, ਕੋਈ ਜਿੱਥੇ ਵੀ ਫਰਕ ਨਹੀਂ ਪਾ ਸਕਦਾ। ਗੱਤ ਪ੍ਰਾਪਤੀ ਦੀ ਨਿਤ ਮਰਿਆਦਾ ਨੂੰ ਕੋਈ ਨਹੀਂ ਲੱਗ ਸਕਦਾ, ਪਰ ਆਪਦੇ ਸੇਵਕਾਂ ਦੀ ਪਦ ਵੀ ਆਪ ਰੱਖਣ ਵਾਲਾ ਹੈ। ਸੱਚੇ ਪਾਤਸ਼ਾਹ ਦੇ ਮਾਣ ਮਾਣ ਤੋਂ ਰਹਿ ਤੋਂ ਕੇ ਸੇਵਕ ਬਣੇ ਹੈ, ਉਹਨਾਂ ਦੇ ਬਰਾਬਰ ਕੋਈ ਤਾਕਤ ਵਾਲਾ ਕੋਈ ਰਾਜਾ ਅਤੇ ਦੁਨੀਆਂ ਦਾ ਕੋਈ ਪੀਰ ਪੈਗੰਬਰ ਨਹੀਂ ਪਹੁੰਚ ਸਕਦਾ, ਇੱਡਾ ਵੱਡਾ ਸੇਵਕ ਹੁੰਦਾ ਮਹਾਰਾਜ ਦਾ।
ਸੇਵਕ
ਬਣੇ ਆ ਉੱਚੇ ਜੋ ਹਨ, ਬ੍ਰਹਮਾ ਆਦਿਕ ਪਰਨੀਆਂ ਦੇ ਮਾਲਕ ਉਹਨਾਂ ਤੋਂ ਉੱਚੇ ਹਨ।
ਉਹ
ਵਾਹਿਗੁਰੂ ਨੇ ਆਪਦੀ ਸੇਵਾ ਵਿੱਚ ਲਾ ਲਿਆ ਹੈ। ਸੇਵਕ ਦਸੇ ਸਾਲ ਸੂਰ ਜੀ ਨੂੰ ਰੋਸ਼ਨ ਕਰਕੇ ਪ੍ਰਗਟ ਕਰ ਦਿੱਤਾ ਹੈ। ਪੂਰੀ ਪੀੜੀ ਹੁੰਦੀ ਹੈ ਜਿਹਦੇ ਵਿੱਚ ਕੱਲ ਸ਼ਕਤੀ ਰੱਖਦੇ ਹੋਏ ਆਪਦੀ ਮਰਜ਼ੀ ਨਾਲ ਕਾਲਕ ਰੱਖਦੇ ਹੋਏ ਲੱਖਾਂ ਕਿਰਿਆ ਵਾਲਾ ਅਤੇ ਕਰੋੜਾਂ ਫੌਜਾਂ ਵਾਲਾ ਜਿਹੜਾ ਰਾਜਾ ਹੈ ਉਹਦੇ ਲਸ਼ਕਰ ਨੂੰ ਕਰੋੜਾਂ ਨੂੰ ਸਵਾਹ ਕਰ ਦਿੰਦੀ ਕੀੜੀ, ਕਿੱਡੀ ਵੱਡੀ ਤਾਕਤ ਹੋ ਜਾਂਦੀ ਹੈ ਸਭ ਸੰਗੇ ਜੀ। ਇਸੇ ਪ੍ਰਕਾਰ ਬੜੇ ਬੜੇ ਰਾਜਿਆਂ ਦੀ ਕੀੜੀ ਪਾਤਸ਼ਾਹ ਦੀ ਸਾਥੀ ਹੁੰਦੀ ਹੈ, ਉਹ ਆਦਮ ਪਾਤਸ਼ਾਹ ਦੀ ਫੌਜ ਨੂੰ ਸਾਰੀ ਨੂੰ ਮੂਲ ਗਹਿ ਲਾ ਕੇ ਸਵਾਹ ਕਰ ਦਿੱਤਾ ਸੀ, ਕੁਛ ਨਾ ਕਰ ਸਕਿਆ। ਇਸ ਪ੍ਰਕਾਰ ਸਾਹਿਬ ਕਹਿੰਦੇ ਜੀ ਨਿੱਕੀ ਨਿੱਕੀ ਜੀ ਕੀੜੀ ਕੌਣ ਹੈ? ਬਿਰਤੀ ਹੈ ਜਿਹੜੀ ਬ੍ਰਹਮਾਕਾਰ ਜਿਹੜੀ ਬਿਰਤੀ ਪੰਦਰਾਂ ਬਿਰਤੀ ਹੋ ਜਾਵੇ ਉਹਦੇ ਚ ਮਹਾਰਾਜ ਸਾਹਿਬ ਆਪਣੀ ਸ਼ਕਤੀ ਰੱਖ ਦਿੰਦੇ ਹਨ। ਲਸ਼ਕਰ ਲੱਖਾਂ ਦੀ ਗਿਣਤੀ ਦਾ ਜੋ ਲਸ਼ਕਰ ਹੈ ਸ੍ਰੀ ਸੰਤ ਦਾ ਅਗਿਆਨ ਦੇ ਕਿਲੇ ਨੂੰ ਇਸਨੇ ਦੇ ਰਿਆਸ ਨੂੰ ਅਤੇ ਲੱਖਾਂ ਕਾਮਕ੍ਰੋ ਆਦਿਕ ਲਸ਼ਕਰਾਂ ਨੂੰ ਉਹ ਬ੍ਰਹਮਾਕਾਰ ਦਿੱਤੀ ਜਿਹੜੀ ਨਿੱਕੀ ਜੀ ਕੀੜੀ ਵਰਗੀ ਹੈ ਇਹ ਸਾਰੀ ਨੂੰ ਸਵਾਹ ਕਰ ਦਿੰਦੀ ਹੈ, ਅਭਾਵ ਕਰ ਦਿੰਦੀ ਹੈ। ਐਸਾ ਬਲ ਮਾਰੋ ਸਾਹਿਬ ਬ੍ਰਹਮਾਕਾਰ ਦਿੱਤੀ ਨਿੱਕੀ ਜੀ ਕੀੜੀ ਵਿੱਚ ਚਾਹ ਰੱਖ ਦਿੰਦਾ ਹੈ, ਕਲਾ ਸ਼ਕਤੀ ਭਰ ਦਿੰਦਾ ਹੈ। ਸਵਾਸ ਨਾ ਕਰਨਾ ਚਾਹੇ ਆਪ ਪਰਮੇਸ਼ਰ ਕੋਈ ਮਾਰ ਨਹੀਂ ਸਕਦਾ, ਉਹਨੂੰ ਕਿਰਪਾ ਦਾ ਹੱਕ ਦੇ ਕੇ ਸੱਚੇ ਪਾਤਸ਼ਾਹ ਆਪ ਰੱਖਦੇ ਹਨ। ਮਨੁੱਖਾਂ ਦੇ ਮਾਰਨ ਦਾ ਬੜੇ ਲੋਕ ਯਤਨ ਕਰਦੇ ਹਨ, ਕਿਸੇ ਸ਼ਸਤਰ ਦੇ ਨਾਲ ਮਾਰਨਾ ਚਾਹੁੰਦਾ ਪਰ ਕਿਸੇ ਕਿਤਾਬ ਨਿਸਫਲ ਜਾਂਦੇ ਹੈ। ਵਾਹਿਗੁਰੂ ਜੀ ਕਹਿੰਦਾ ਰਾਮ ਨੀ ਕੋਈ ਡੂੰਘਾ ਕਰ ਸਕਦਾ, ਜਿਵੇਂ ਪ੍ਰਹਿਲਾਦ ਨੂੰ ਹੱਥ ਪਸਾਰ ਸਕੇ ਕੋ ਜਨ ਕੋ ਬੋਲ ਸਕੇ ਨਾ ਅੰਦਾਜ਼ਾ। ਨਿਸ਼ਚੈ ਤੇ ਨਾ ਕੋਈ ਮਾਰਨ ਵਾਲਾ ਹੋਰ ਕੋਈ ਹੈ, ਨਾ ਰੱਖਿਆ ਕਰਨ ਵਾਲਾ ਕੋਈ ਹੈ ਅਵਸਥਾਨ ਵਿੱਚ। ਰੱਖਾ ਉਹ ਆਪ ਪਰਮੇਸ਼ਰ ਹੈ। ਜਦੋਂ ਪ੍ਰਾਰੰਭ ਪੂਰੀ ਹੋ ਜਾਂਦੀ ਹੈ, ਦੇਸ ਕਾਲ ਵਸੂ ਕਿੰਨੇ ਇਕੱਠੇ ਹੋ ਜਾਂਦੇ ਹੈ ਉਹਨਾਂ ਪ੍ਰਾਣੀ ਦਾ ਸਰੀਰ ਦਾ ਅੰਤ ਹੋ ਜਾਂਦਾ ਹੈ। ਜਿੰਨਾ ਚਿਰ ਦੇਸ ਕਾਲ ਵਸੂ ਕਿੰਨੇ ਇਕੱਠੇ ਨਾ ਹੋਣ ਉਹਨਾਂ ਚਿਰ ਆਪ ਹੀ ਰੱਖਿਆ ਕਰਦਾ ਹੈ। ਹੋਰ ਕੋਈ ਇਸ ਤੋਂ ਇਸ ਤੋਂ ਬਿਨਾਂ ਕੋਈ ਨਾ ਰੱਖਣਾ ਹੋਵੇ, ਹਰ ਦਿਨ ਕੋਈ ਮਾਰ ਜੀਵਾਲ ਨਾ ਸਕਦਾ ਹੈ। ਮਨ ਹੋਏ ਨਿਕਲ ਨਿਸਲ ਹੋ ਰਹੀ ਹੈ, ਉਹਦੀਆਂ ਬਹਿੰਦੀਆਂ ਸੁੱਤੀਆਂ ਸਲਾਹ ਸਲਾਹ ਹਰਨਾਮ ਤੇ ਆਈ ਹੈ, ਜਨ ਨਾਨਕ ਗੁਰਮ ਕਰ ਲਈ ਹੈ। ਇਸ ਪ੍ਰਕਾਰ ਉਹ ਸਾਰੇ ਜੀਆਂ ਦਾ ਪਰਮੇਸ਼ਰ ਆਪ ਹੀ ਰੱਖਾ ਹੈ। ਪ੍ਰਹਿਲਾਦਾਰੀ ਜੀ ਕਿਸ ਵਾਰ ਤੋਂ ਤੂੰ ਸੋਚਿਆ ਚਿੰਤਾ ਕਰਦਾ ਫਿਕਰ ਕਰਦਾ ਰਹਿੰਦਾ, ਇਹ ਸੋਚ ਚ ਨਾ ਪਾਓ, ਚਿੰਤਾ ਚ ਨਾ ਡੁੱਬਣਾ ਕਰ। ਲਖਣ ਤੋਂ ਰਹਿ ਜੀ ਪਰਮੇਸ਼ਰ ਸ਼ੁੱਧ ਮਨ ਕਰਕੇ ਹੈ, ਬਦਾਨੀ ਚਰਜ ਕੌਤਕਾਂ ਵਾਲਾ ਜੋ ਪ੍ਰਭੂ ਹੈ ਉਹਦਾ ਸਤਿਗੁਰੂ ਜੀ ਕਹਿੰਦੇ ਜਾਪ ਕਰਿਆ ਕਰ। ਰੋਮ ਰੋਮ ਕਰਕੇ ਗੁਰਮ ਰੋਮ ਰੋਮ ਹਰ ਧਿਆਵਾ, ਤੂੰ ਵਾਰੀ ਵਾਰ ਰੋਮ ਰੋਮ ਕਰਕੇ ਤੇ ਵਾਰ ਵਾਰ ਹਰੇਕ ਦਿਨ ਵਿੱਚ ਵਾਰੀ ਵਾਰੀ ਪੁਨਾ ਪੁਨਾ ਹਰੇਕ ਸਵਾਸ ਆਉਂਦੇ ਜਾਂਦੇ ਦੇ ਨਾਲ ਇਹ ਵਾਰੀਆਂ ਮਨੁੱਖਾਂ ਜਿਹੜੀ ਸਾਰੀਆਂ ਵਾਰੀਆਂ ਚੋਂ ਇਹਦੇ ਚ ਆਪਣੇ ਆਪ ਨੂੰ ਵਾਰ ਵਾਰ ਕੇ ਕੁਰਬਾਨ ਕਰ ਕਰਕੇ ਇਸ ਪ੍ਰਕਾਰ ਹਮੇਸ਼ਾ ਜਿਹੜੇ ਬਾਲਣ ਵਾਲੇ ਕਾਮ ਤੋਂ ਵਾਲ ਵਾਲ ਕੇ ਸਾਰ ਸਾਰ ਕੇ ਅਤੇ ਇਸ ਪ੍ਰਕਾਰ ਜਿਹੜੇ ਮਹਾਰਾਜ ਤੋਂ ਵਾਰਨੇ ਜਾਂਦੇ ਉਹਨਾਂ ਤੋਂ ਆਪਣਾ ਵਾਰ ਵਾਰ ਕੇ ਕੁਰਬਾਨ ਕਰ ਕਰਕੇ ਉਸ ਪ੍ਰਭੂ ਦਾ ਜਾਪ ਕਰਨਾ
ਕਰੀਏ।
ਬਾਹਰ ਪਾਣੀ ਚ ਬਾਹਰ ਹਾਥੀ ਨੂੰ ਕਦੋਂ ਜਦੋਂ ਬਣ ਗਿਆ ਸੀ ਉਸ ਦੇ ਬੰਧਨਾਂ ਨੂੰ ਸਾਰਿਆਂ ਨੂੰ ਬਾਲ ਕੇ ਤੋੜ ਕਰਕੇ ਸਰਵਸਤੀ ਚੱਕਰ ਦੇ ਨਾਲ ਉਹਦੀ ਰੱਖਿਆ ਕੀਤੀ ਸੀ, ਉਸ ਪਰਮੇਸ਼ਰ ਪ੍ਰਭੂ ਦਾ ਜਾਪ
ਕਰੀਏ।
ਨਾਮ ਹੈ ਨਾਲੇ ਰਤੀਆ ਕਰ, ਇਸ ਨਾਲ ਮਨ ਤੇ ਤਨ ਨੂੰ ਲੱਗ ਆ ਜਾਏਗਾ, ਕ੍ਰਿਸ਼ਨਾ ਦੀ ਸਾਰੀ ਤੇ ਭੁੱਖ ਮਿਟ ਜਾਏਗੀ।
ਨਾਮ
ਰੂਪੀ ਅਮੋਲਕ ਰਤਨ ਹੈ, ਗੁਰਮੁਖ ਬਣ ਕੇ ਗੁਰਾਂ ਦੁਆਰਾ ਪ੍ਰਾਪਤ ਕੀਤਾ ਹੈ। ਕੋਈ ਹੋਰ ਦੇਖਣ ਚ ਨੀ ਆਇਆ, ਸਾਰੇ ਦਵਾਈ ਦੀ ਜੋਤੀ ਉਸਨੂੰ ਦਿਸਦੀ ਹੈ। ਤੁਹਾਨੂੰ ਰੋਕੜੀ ਵੀ ਨਾਮ ਹੀ ਹੈ, ਰੂਪ ਜਿਹੜਾ ਸੁੰਦਰ ਹੈ ਇਹ ਪਰਮੇਸ਼ਰ ਦਾ ਨਾਮ ਹੀ ਹੈ, ਰੰਗ ਜਿਹੜਾ ਸੋਹਣਾ ਹੈ ਸੁਨਹਿਰੀ ਰੰਗ ਹੋਣਾ ਇਹ ਵੀ ਪਰਮੇਸ਼ਰ ਦਾ ਨਾਮ ਹੀ ਹੈ। ਨਾਮ ਹੀ ਰੋਕੜੀ ਧਨ ਹੈ, ਨਾਮ ਹੀ ਰੂਪ ਦਿਨ ਦੀ ਸਫਾਈ ਹੈ, ਨਾਮ ਹੀ ਰੰਗ ਪ੍ਰੇਮ ਹੈ। ਸਾਰਿਆਂ ਰੂਪਾਂ ਵਿੱਚ ਸਾਰਿਆਂ ਰੰਗਾਂ ਚ ਨਿਵਾਸ ਕੀਤਾ, ਉਹ ਨਾਮ ਕਰਕੇ ਉਹਦਾ ਸਰਜਨ ਸਰੂਪ ਪ੍ਰਾਪਤ ਹੁੰਦਾ ਹੈ, ਨਾਮ ਕਰਕੇ ਉਸ ਨਿਰਗੁਣ ਦਾ ਰੰਗ ਆਨੰਦ ਪ੍ਰਾਪਤ ਹੁੰਦਾ ਹੈ, ਨਾਮ ਹੀ ਉਸਦਾ ਦੌਲਤ ਹੈ ਲੋਕ ਲੋਕ
ਵਾਸਤੇ।
ਨਾਮ ਹੀ ਮਹਾਂਪੁਰਖਾਂ ਨੂੰ ਸੁਖ ਸਮਝ ਹੈ, ਸਾਰੇ ਸੁਖ ਜਾ ਤੂੰ ਚਿੱਤ ਆਵੇ, ਉਹ ਨਾਮ ਜਗਾ ਜੋ ਜਨ ਤੁਹਾਨੂੰ ਭਾਵੇ, ਨਾਮੋ ਸੁਖ ਪਰਮੇਸ਼ਰ ਦੇ ਨਾਮ ਦਾ ਹੀ ਸੰਗ ਬਣਿਆ, ਸੰਗਤ ਕੀਤੀ ਹੈ, ਹੋਰ ਕਿਸੇ ਦੇ ਸੰਗਤ ਨਹੀਂ ਚਿੰਬੜਦੇ ਹਨ। ਸਾਖੀ ਸਮਝਿਆ ਲੋਕ ਲੋਕ
ਪਰਮੇਸ਼ਰ
ਦੇ ਨਾਮ ਕਿਰਪਤ ਹੋਏ ਹਨ ਲੱਗੇ ਹਨ ਉਹ ਮਨ ਕਰਕੇ ਕੰਮ ਕਰਕੇ ਨਾਮੀ ਪਰਮੇਸ਼ਰ ਦੇ ਨਾਮ ਵਿੱਚ ਸਮਾ ਗਏ ਹਨ ਵੀ ਕਦੇ ਭੁਲਾਉਣਾ ਨੀ ਚਾਹੀਦਾ ਬੈਠਣ ਲੱਗਿਆ ਨੂੰ ਕਿੰਨੀ ਕੁ ਦੇਰ ਲੱਗਦੀ ਹੈ ਉਦੋਂ ਨੀ ਭੁਲਾਉਣਾ ਚਾਹੀਦਾ ਕੌਣ ਲੱਗਿਆ ਵੀ ਪਰਮੇਸ਼ਰ ਦਾ ਨਾਮ ਕਰੋ ਜਿਹਨਾਂ ਚੋਂ ਸੰਕਲਪਨਾ ਛੱਡੀਏ ਨੀਂਦ ਨੀ ਆਉਂਦੀ ਉਹਦਾ ਸੰਕਲਪ ਛੱਡ ਕੇ ਹੀ ਨੀਂਦ ਆਉਂਦੀ ਜਿਹਨੇ ਇਹ ਸੰਕਲਪ ਛੱਡ ਕੇ ਚੇਤੇ ਕਰਨਾ ਚਾਹੀਦਾ ਉਸ ਦੀਆਂ ਬਹਿੰਦੇ ਆ ਸੁਣ ਲੱਗਿਆ ਨਾਲੇ ਨਾਮ ਤੂੰ ਜੁੜੇ
ਰਹੀਏ
ਦੁਨੀਆਂ ਚੋਂ ਅਪਰਾਧ ਹੁੰਦਿਆਂ ਹੋਇਆ ਬੈਠਦਿਆਂ ਹੋਇਆ ਸਮਾਧੀ ਵਿੱਚ ਸੋਚ ਨਿਰਵਿਕਲਪ ਹੁੰਦਿਆਂ ਹੋਇਆ ਨਾਲੇ ਨਾਮ ਤੂੰ
ਜੁੜੀਏ
ਕਹਿੰਦੇ ਜਗ੍ਹਾ ਦੇ ਸਵਾ ਵਾਂ ਤੇ ਕੰਮ ਆਉਣ ਵਾਲੀ ਚੀਜ਼ ਹੈ ਸਦਾ ਆਪਣਾ ਕੰਮ ਇਹ ਸਮਝਣਾ ਚਾਹੀਦਾ ਹੈ ਵਾਹਿਗੁਰੂ ਦਾ ਜਸ ਕੀਰਤਨ ਰਾਤ ਨੂੰ ਵੀ ਦਿਨੇ ਵੀ ਹਰ ਵਾਰ ਜ਼ੁਬਾਨ ਨੂੰ ਵੀ ਕੀਰਤਨ ਕਰੋ ਇਸ ਕਰਕੇ ਕਰਦੇ
ਰਹੋ
ਸੁਣਨ ਕਰਨ ਦੀ ਭਜਨ ਕਰਨ ਦੀ ਬਖਸ਼ਿਸ਼ ਕੀਤੀ ਹੈ ਆਪਣੇ ਵਾਹਿਗੁਰੂ ਨੂੰ ਜਾਣ ਕੇ ਆਪ ਜਾਣ ਕੇ ਆਪਦੇ ਜਨਮ ਦਾਤ ਦਿੱਤੀ ਹੈ ਐਵੇਂ ਅਸਾਂ ਵੀ ਅਮੋਲਕ ਦਾਤ ਅਸੀਂ ਪ੍ਰਾਪਤ ਹੋਈ ਚਾਰ ਨਾਲ ਪਰਮੇਸ਼ਰ ਦੀ ਭਗਤੀ ਕਰਦੇ ਹੈ ਉਹਨੂੰ ਆਤਮਾ ਸਰੂਪ ਦਾ ਚਾਰ ਪ੍ਰਕਾਸ਼ ਅਖਤਿਆਰ ਹੈ ਭੇਦ ਹੋਏ ਰਹਿੰਦੇ ਮਿਲੇ ਰਹਿੰਦੇ ਨੀ ਕੋਈ ਰੂਪ ਹੋ
ਕੇ
ਹੋਇਆ ਹੈ ਜੋ ਅੱਗੇ ਨੂੰ ਹੋ ਰਿਹਾ ਹੈ ਉਹ ਵਾਹਿਗੁਰੂ ਵੱਲੋਂ ਹੀ ਜਾਣਦੇ ਹਨ ਜੋ ਕੁਝ ਕੀਤਾ ਪਰਮੇਸ਼ਰ ਨੇ ਕੀਤਾ ਹੈ ਜੋ ਕੁਝ ਹੋ ਰਿਹਾ ਵੀ ਵਾਹਿਗੁਰੂ ਵੱਲੋਂ ਹੀ ਹੈ ਜੋ ਹੋਣਾ ਅੱਗੇ ਵੀ ਪਰਮੇਸ਼ਰ ਵੱਲੋਂ ਹੀ ਜਾਣਦੇ ਹਨ ਜਿਹੜਾ ਹੋਇਆ ਸਾਰਾ ਸੰਸਾਰ ਉਸ ਵੱਲੋਂ ਹੋਇਆ ਜੋ ਹੋਰ ਤੋਂ ਉਤਪੰਨ ਹੋ ਰਿਹਾ ਉਹਦੀ ਵੱਲੋਂ ਹੋ ਰਿਹਾ ਹੈ ਅੱਗੇ ਵੀ ਜਿਹੜਾ ਹੋਣਾ ਉਸੇ ਵੱਲੋਂ ਜਾਣਦੇ ਹੈ ਦੁੱਖ ਸੁੱਖ ਇਹਦੇ ਵਿੱਚ ਗੁਰਮੁਖ ਬੰਧਨ ਨਹੀਂ ਪਾਉਂਦੇ ਰਿਆਜ ਕੀ ਸਮਝੇ ਤੇ ਜੋ ਕੀਤੇ ਕਰਮ ਅਸੀਂ ਹੈ ਪਾਪ ਉਹਨੂੰ ਹਰ ਸਾਨੂੰ ਦੁੱਖ ਪ੍ਰਾਪਤ ਹੋ ਕੇ ਨਜ਼ਰ ਹੋਇਆ ਜੋ ਕੀਤੇ ਪੁੰਨਾ ਕਰਕੇ ਸੁਖ ਪ੍ਰਾਪਤ ਹੋਇਆ ਇਹ ਜੋ ਕੁਝ ਹੋਇਆ ਉਸ ਵਾਹਿਗੁਰੂ ਵੱਲੋਂ ਅਤੇ ਹੋਣਾ ਜੋ ਪਰਮੇਸ਼ਵਰ ਵੱਲੋਂ ਹੀ ਜਾਣਦੇ ਹਨ
ਆਪਣੇ
ਵਾਹਿਗੁਰੂ ਦੇ ਹੁਕਮ ਨੂੰ ਉਹ ਪਛਾਣਦੇ ਰਿਆਜ ਵਿੱਚ ਚੱਲਦੇ ਹਨ ਵਡਿਆਈ ਨੂੰ ਕਿਤਨੀ ਕਿ ਕਸਮ ਕਰੀਏ ਕੌਣ ਕਸਮ ਕਰ ਸਕੇ ਉਹਨਾਂ ਪੁਰਖਾਂ ਨੂੰ ਏਡਾ ਗੁਣ ਉਪਕਾਰ ਪ੍ਰਾਪਤ ਹੋਇਆ ਇੱਕ ਵੀ ਉਹਨਾਂ ਦਾ ਗੁਣ ਕਿਹਾ ਨਹੀਂ ਜਾ ਸਕਦਾ ਵਾਹਿਗੁਰੂ ਦੇ ਹਾਜ਼ੂਰ ਮਿਲਤਵਰਤੀ ਹੋ ਕੇ ਵਸਦੇ ਹਨ ਪੂਰਨ ਪੁਰਖ ਅਨਜਨ
ਪਿਆਰੇ
ਮਨਾ ਨਾ ਪਿਆਰਾਂ ਦੀ ਟੇਕ ਓਟ ਹਿਰਦੇ ਚ ਲੈਣਾ ਕਰ
ਆਪਣਾ
ਨੂੰ ਆਪਣਾ ਮਨ ਮਨ ਦੀ ਮਨਾਵਟ ਛੱਡ ਕੇ ਮਨ ਕੀ ਮਤ ਮੋਏ ਸਗਲ ਤੇ ਆ ਗਈ ਤਾਂ ਸੇਵਾ ਵਿੱਚ ਆਪਣਾ ਉਹਨਾਂ ਵਿੱਚ ਦੇਣਾ ਕਰ ਜਾਣਾ
ਪਿਆਰਿਆਂ
ਜਨਮ ਤੁਹਾਨੂੰ ਤੁਹਾਨੂੰ ਜਾਣਿਆ ਤੁਹਾਨੂੰ ਜਾਣਿਆ ਆਇਆ ਜਿਸ ਪ੍ਰਸਾਦ ਸਭ ਜਗ ਕਰਾਇਆ ਜਿਹਨਾਂ ਜਗ੍ਹਾ ਨੇ ਆਪਣੇ ਵਾਹਿਗੁਰੂ ਦੀ ਪਛਾਣ ਕੀਤੀ ਹੈ ਪਿਆਰਾ ਸਾਰਿਆਂ ਪਦਾਰਥਾਂ ਦਾ ਧਰਮ ਅਰਥ ਕਾਮ ਮੋਖ ਦਾ ਦਾਤਾ ਹੈ ਸ਼ਰਨ ਬਹਿ ਕੇ ਸਾਰਿਆਂ ਸੁਖਾਂ ਨੂੰ ਆਤਮਾ ਨਾਲ ਵਿਵੇਕ ਪਾ
ਲਵੇਗਾ
ਇਹਨਾਂ ਗੁਰਮੁਖਾਂ ਦੇ ਦਰਸ਼ਨ ਕਰਕੇ ਤੇਰੇ ਜਿਹੜੇ ਜਨਮਾਂ ਜਨਮਾਂ ਦੇ ਪਾਪ ਆ ਮੈਂ ਸਾਰਿਆਂ ਨੂੰ ਵੇਖ
ਲਵੇਗਾ
ਹੋਰ ਕੋਈ ਕੋਈ ਬੁੱਧੀ ਦੇ ਅੰਦਰ ਸਿਆਲ ਫੁਰਦੀ ਹੈ ਸਾਰੀ ਸੜਵੇ ਕਿਤਨੀ ਅਕਾਦਰ ਹੋਣ ਦੀ ਚੰਚਲਤਾ ਕਰਦੀ ਹੈ ਪਿਆਰਿਆਂ ਜਨਮ ਸ਼ਹਿਰ ਵਿੱਚ ਨਿਸ਼ਪਤ ਹੋ ਕੇ ਲੱਗ ਜਾ
ਤੂੰ
ਸਾਡਾ ਹੁਕਮ ਮੰਨੇਗਾ ਸਾਹਿਬ ਕਹਿੰਦੇ ਫਿਰ ਜਨਮ ਧਾਰ ਕੇ ਤੂੰ ਮੁੜ ਕੇ ਨੀ ਆਵੇਗਾ ਤੇ ਨਾ ਮਾਂ ਦੇ ਮੂੰਹ ਮੁੜ ਕੇ ਜਾਣਾ ਹੋਵੇਗਾ ਤੇਰਾ ਕਹਿੰਦੇ ਉਹਨਾਂ ਜਗ੍ਹਾ ਦੇ ਪਹਿਲਾਂ ਕਰਨਾ ਨੂੰ ਪੂਜਾ ਕਰੋ ਐਸੇ ਕੰਮਾਂ ਦਾ ਸਾਹ ਆਪ ਹੀ ਹਨ
ਲੋਕ
ਰਾਮਦਾਸ ਸਾਹਿਬ ਮਹਾਰਾਜ ਸਤਿਗੁਰੂ ਕੈਸੇ ਹੈ ਸਿੱਖਾਂ ਨੇ ਪੁੱਛਿਆ ਤਾਂ ਮਹਾਰਾਜ ਸਾਹਿਬ ਕਹਿੰਦੇ ਸਤਿਗੁਰੂ ਰਾਮਦਾਸ ਸਾਹਿਬ ਜੀ ਇਹ ਜੋ ਸਾਡੇ ਸਤਿਗੁਰੂ ਹਨ
ਸੁਣੋ
ਸਤਿਗੁਰੂ ਰਾਮਦਾਸ ਦੁਆਰਾ ਅਸੀਂ ਸਤਿਪੁਰਖ ਅਕਾਲ ਪੁਰਖ ਨੂੰ ਪਾਈ ਜਾਣਿਆ ਹੈ ਰਾਮਦਾਸ ਸਾਹਿਬ ਨੂੰ ਗੁਰਤਾ ਦੇ ਮਾਲਕ ਬਣਾ ਕੇ ਸਤਿਗੁਰੂ ਰਾਮਦਾਸ ਸਾਹਿਬ ਉਹਨਾਂ ਦਾ ਨਾਮ ਰੱਖਿਆ
ਹੈ
ਰਾਮਦਾਸ ਸਾਹਿਬ ਦੀ ਸੰਗਤ ਕਰਕੇ ਸਿੱਖਾਂ ਦਾ ਆਧਾਰ ਹੁੰਦਾ ਹੈ ਕਹਿੰਦੇ ਜੋ ਹਰੀ ਦੇ ਗੁਣਾਂ ਨੂੰ ਗੁਰਾਂ ਦੁਆਰਾ ਗਾਉਂਦੇ ਹਨ ਸਤਿਪੁਰਖ ਦਿਨ ਜਾਣੇ ਹਾਂ ਸਤਿਪੁਰਖ ਨੂੰ ਜਿਸ ਕਿਸੇ ਨੂੰ ਜਾਣਿਆ ਸਾਹਿਬ ਸੰਗਤ ਜੀ ਉਹ ਗੁਰਾਂ ਦੁਆਰਾ ਜਾਣਿਆ ਮੈਂ ਆਪੋ ਤਾਂ ਕਿਸੇ ਨੂੰ ਜਾਣਿਆ ਹੀ ਨਹੀਂ ਸੋ ਸਤ ਸਰੂਪ ਜੋ ਪੂਰਨ ਪਰਮੇਸ਼ਰ ਹੈ ਉਹ ਉਸਨੂੰ ਜਿਸ ਦੁਆਰਾ ਜਾਣਿਆ ਹੈ ਉਹ ਸਤਿਗੁਰੂ ਹੈ ਸਤਿਗੁਰੂ ਨਾਨਕ ਦੇਵ ਗੁਰਾਂ ਗੁਰ ਹੋਇਆ आप समझ भी सके काम का कोई कालवाद रूप गुरु पूजनी
सदगुरु
है ना जिस मिले मन हो आनंद जो सदगुरु कही है मन की दुविधा दुनिया हर कर्म पद नहीं है उसे गुरु को बल बल जाइए आप मुझ कुमर चार है तुम्हें भी समझ करके सिख का उधार हो जाना
है
हरिदेव गुणा गाके जो सदगुरु सिख नु दस दे सिख गुरा नु हरी द्वारा हरिदेव गुणा नु गाँव है वो सिख का उधार हो जाना मुक्त हो जाता है ये सदगुरु ने लक्षण किए हमारा ब्रह्म श्रोत्री ब्रह्म नेष्ठी रूप करके ऐसे सदगुरु शांत के पाठा गुरु को नेष्ठी का सब में रहा समाज हमें जो आपके सिखा के प्रति ताई पालना करते है ब्रह्म ज्ञान की बख्शिश दे करके सेवक नु सदा दयाल पाया कर
सदगुरु
जी ये सिख की खोती मत वाली मेरी मैल अंदर पई हुई वो सारी मेरे जी ने योगा से मान हो गया सी ओरे बार बार के इशार करके मैल मेट के सिद्ध करके आगे चरणा नाल मिलिया इस प्रकार खोती माधी मैल भी लेट देंगे हम
और
गुरु सिखो जरा गुरु साहब बचना द्वारा परमेश्वर के नाम का उच्चारण करना है सिख भी चाहिए गुरु साहब बचना द्वारा परमेश्वर का नाम उचारे
सतगुर सिख के बंधन का
सिख के भाई जमन बंदे बंधन कट देंगे हम सिख नु चाहिए वकारा वालों हर जाए गुरु साहब के देश में कमावे कई सवाल कर रहे हैं कि गुरु का सिख के वकारा तो आप हट गया बंधन का जो वकारा तो आप ही कटे गए ये कई वकारा तो भी कहना आप हटिया जाता है तो सतगुरु महाराज साहब जी सिख के बंधन भी कर देंगे है तो वकारा तो भी हटा देंगे सच्ची पातशाह वकारा तो मने करने वाले गुरु साहब ही है ना जो महाराज साहब भाई जोगा सिंह ना वकार हटाने तो सच्चे पातशाह कृपा करके विचार क्योंकि देशों के बूहे चौकीदार बन के पहला ना देंगे तो सिख का जीवन गल गया इस करके वकारा को हटाने वाले भी गुरु साहब सच्चे पातशाह सिख ने बंदर भी जमन मंगे गुरु साहब कटने वाले हमें ऐसे जो सतगुरु समर्थ हमें सिख ने बंगा भी कट देंगे जिन्हें बंदर को बेड़िया कद के सितारे के किले तो कद के गुरु कलगी धर जी ने उन्होंने स्वतंत्र कर दिता ही राज बख्श दिता सी गुरु साहब जमन मंगे बंधन भी सिखा के कर रहे हैं गुरु का सिख जरा है वो तो वकारा च ना पवे गुरु साहब की आग्ञा करे वकारा तो भी हट जाना चाहिए सिख गुरुकारी सिख के वकार की गुरु साहब का सिख जरा है वो तो वकारा तो भी मात साल खा देंगे गुरु साहब के सिख नावल की धन बचेंगे वाला है लोक मारे साल सवार देंगे
सतगुरु
सिख जी सिख ने ता ही अपने हिरदे नाल जिवें पूजा बच्चा नु चेते रख दी है जैसे गगन धर्म की मूर्ति कपड़े बागे वाली और आख्या की शीशे विच बचने नु हिरदे साल संभाली ये सतगुरु सिखा नु जिन्हां ने रोज नाम दी बात को नु चेते रखदे हर वक्त लोग लोग की रक्षा करते
हैं
सिखा नु चेते करते हैं एक दिन सारे कल भी कर दी सिमन कर भाई दया सिंह क्या महाराज सारा संसार साधा सिमन कर दिया है आप की सिमन कर दो महाराज क्या भाई जी सिख कानी चेते कर रहे हैं भाई गुरदास साहब लिखा है कि एक बार सतगुर मंत्र सिमरन मात्र सिमरन का बारंबार गुर हित है तो हृदय नाल महाराज साहब संभाल दे हम याद कर दे है सत्संगत विच गुरु के स्थान विच जाने गुरु साहब की आग्ञा जिवे सिख का जीवन गुरमुख नाम दान स्नान उस आग्ञा नु मन च सहार ना करे ताना मने वडवाई हो जाए आप ना बन बैठे अपने आप नु कुछ भी करके बजनावे जितावे ना कि भी कुछ
हाँ
मिटनो हरदा नहीं ये बढ़िया ही इन्हें सच्चे पातशाह मिटदा नहीं है महाराज कहते मिटन वास्ते हर वक्त परमेश्वर के नाम ਆਪਣੇ ਮਨ ਨੂੰ ਗੁਰੂ ਸਾਹਿਬ ਦੇ ਚਰਨਾਂ ਚ ਵੇਚ
ਦੇਵੇ,
ਮੁੱਲ ਖਰੀਦਿਆ ਗੋਲਾ ਬਣ ਜਾਵੇ। ਉਹਦੇ ਸੇਵਕ ਦੇ ਸਾਰੇ ਕਾਰਜ ਰਾਸ ਮਾਰਾ ਪੂਰੇ ਕਰਨੇ ਲੋਕ ਪ੍ਰਲੋਕ
ਦੇ।
ਭਾਈ ਮਹਾਰਾਜ ਦੀ ਸੈਰ ਕਰਦਾ ਕਾਮਨਾ ਤੋਂ ਰੋਧ ਪੁਰਸ਼ ਹੋ ਜਾਂਦਾ ਹੈ, ਸਵਾਮੀ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਮਿਲ ਜਾਂਦਾ ਹੈ। ਮੇਰਾ ਵਾਹਿਗੁਰੂ ਆਪਣੀ ਕਿਰਪਾ ਦੀ ਆਪ ਕਰ ਦਿੰਦਾ ਹੈ। ਸੇਵਕ ਗੁਰੂ ਸਾਹਿਬ ਦੀ ਮੱਤ ਪ੍ਰਾਪਤ ਕਰਦੇ ਹਨ। ਜਿਨ੍ਹਾਂ ਦਾ ਨਿਸ਼ਚੇ ਕਰਕੇ ਪੱਕੀ ਜਿਵੇਂ ਸੋਲਾ ਅੰਗਲ ਪਿਆ ਹੁੰਦਾ ਉਹ ਵੀ ਵਿਸ਼ੇ ਲੱਗਦਾ ਹੁੰਦਾ ਹੈ। ਜਿਹਦਾ ਵੀ ਵਿਸ਼ੇ ਨਿਸ਼ਚੇ ਕਰਕੇ ਗੁਰੂ ਸਾਹਿਬ ਦਾ ਮਨ ਜਿਸ ਉੱਤੇ ਮੰਨ ਜਾਵੇ, ਇਸੇ ਪ੍ਰਕਾਰ ਬੀਸ ਵਿਸ਼ੇ ਵੀ ਇਹ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ ਅਤੇ ਪੰਜੇ ਸਾਧ ਸੰਗਤ ਜੀ ਵਿਸ਼ੇ ਪੰਜੇ ਵਕਾਰ ਇਹਨਾਂ ਨੂੰ ਜਿਹੜਾ ਸਾਰਿਆਂ ਨੂੰ ਰੋਕ ਲਵੇ। ਇਹਨਾਂ ਨੂੰ ਵੀ ਵਿਸ਼ੇ ਇਸ ਪ੍ਰਕਾਰ ਰੋਕ ਕੇ ਜੋ ਪੰਜਾਂ ਤੱਤਾਂ ਦੀ ਧਾਰਨਾ ਹੋਵੇ ਅਤੇ ਪੰਜੇ ਸੰਸਨ ਕੋਸ ਹੋਣ, ਪੰਜੇ ਇਸੇ ਪ੍ਰਕਾਰ ਪ੍ਰਾਣ ਰੁਕੇ ਹੋਏ ਹੋਣ ਅਤੇ ਪੰਜੇ ਕਲੇਸ਼ ਮਿਟੇ ਹੋਏ ਹੋਣ, ਇਹ ਵੀ ਵਿਸ਼ੇ ਗੁਰੂ ਸਾਹਿਬ ਦੇ ਜਿਸ ਪ੍ਰਕਾਰ ਦੀ ਗਿਆਨ ਦੀ ਸਮੱਗਰੀ ਆਪਣੇ ਗੁਰਾਂ ਦੀ ਸ਼ਲਾਘਾ ਤੋਂ ਰਹਿਤ ਹੋਣ ਤੱਕ ਮੁਕਤੀ ਨੂੰ ਸਾਰੇ ਉੱਚਾ ਸਾਰੇ ਮਨ ਰੂਪ ਇਹ ਗਿਆਨ ਦੀ ਸਮੱਗਰੀ ਗੀਤਾ ਜੀ ਕ੍ਰਿਸ਼ਨ ਭਗਵਾਨ ਨੇ ਕਹੀ ਹੈ। ਇਹ ਵੀਹ ਗੁਰੂਆਂ ਦੇ ਸਮੇਤ ਵੀਹ ਵਿਸ਼ੇ ਨਿਸ਼ਚੇ ਕਰਕੇ ਗੁਰੂ ਸਾਹਿਬ ਦਾ ਮਨ ਜਿਸ ਕਿਸੇ ਮੰਨ ਜਾਵੇ,
ਪਰਮੇਸ਼ਵਰ ਦੀ ਗੱਤ ਜਾਣਨਾ,
ਉਹ ਭਾਈ ਮਹਾਰਾਜ ਦਾ ਸੇਵਕ ਬਣ ਜਾਂਦਾ ਹੈ ਤੇ ਪਰਮੇਸ਼ਵਰ ਦੀ ਪ੍ਰਾਪਤੀ ਦੀ ਗਤੀ ਨੂੰ ਜਾਣ ਲੈਂਦਾ ਹੈ। ਸੰਗੁਰੂ ਰਾਮਦਾਸ ਸਾਹਿਬ ਉਹ ਹਨ ਸਾਡੇ ਜਿਨ੍ਹਾਂ ਦੇ ਹਿਰਦੇ ਚ ਹਰ ਵਕਤ ਮਾਰੇ ਅੰਮ੍ਰਿਤ ਨਾਮ ਦਾ ਨਿਵਾਸ ਹੈ। ਸੰਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਬਲਿਹਾਰ ਕੁਰਬਾਨ ਜਾਂਦੇ ਹਾਂ, ਸਾਰਿਆਂ ਖਜ਼ਾਨਿਆਂ ਦਾ, ਸਾਰਿਆਂ ਜੀਆਂ ਨੂੰ ਦਾਤ ਦੇਣ ਵਾਲਾ, ਬ੍ਰਹਮ ਗਿਆਨ ਦੀ, ਨਾਮ ਦੀ, ਨਿਧੀਆਂ ਦੀ, ਸਿੱਧੀਆਂ ਦੀ, ਰਿਧੀਆਂ ਦੀ, ਮੁਕਤੀਆਂ ਦੀ, ਵਾਹਿਗੁਰੂ ਦੇ ਪ੍ਰੇਮ ਰੰਗ ਚ ਰੱਖੇ ਹੋਏ ਹਨ। ਬ੍ਰਹਮ ਦੇ ਵਿੱਚ ਜਨ ਗੁਰੂ ਸਰੂਪ ਹਨ ਤੇ ਜਨ ਗੁਰੂ ਸਰੂਪ ਵਿੱਚ ਪਾਰਗਮ ਪਰਮੇਸ਼ਵਰ ਹੈ। ਬ੍ਰਹਮ ਵਿਚਾਰ ਦੇ ਜਨਾਂ ਨੂੰ ਮੇਲ ਦਿੰਦੇ ਹਨ ਤੇ ਜਨ ਮਹਾਰਾਜ ਦੇ ਪਾਰਗਮ ਚ ਭੇਦ ਹੋ ਜਾਂਦੇ, ਕੁੱਲ ਰੂਪ ਹੋ ਜਾਂਦੇ ਹਨ। ਉਸੇ ਸਰੂਪ ਹੋ ਜਾਂਦਾ, ਉੱਥੇ ਕੋਈ ਭਗਤ ਨਹੀਂ, ਗੁਰੂ ਸਿੱਖ ਤੇ ਗੁਰੂ ਹੈ, ਇੱਕੋ ਗੁਰੂ ਉਪਦੇਸ਼
ਚਲਾਏ,
ਹਜ਼ਾਰਾਂ ਪੁਸਤਕਾਂ ਦੀਆਂ ਸਿਆਣਪਾਂ ਚੇਤੇ ਕਰ ਲਈਏ, ਉਹ ਇਸ ਪ੍ਰਕਾਰ ਪਰਮੇਸ਼ਰ ਨਿਆ ਪ੍ਰਾਪਤ ਨਹੀਂ ਕੀਤਾ ਜਾਈਦਾ। ਸਤਿਗੁਰੂ ਜੋ ਹਨ ਆਪ ਮੁਕਤ ਮੋਹ ਤਾਰੇ, ਇਹ ਵੱਡੀਆਂ ਭਾਗਾਂ ਕਰਕੇ ਪ੍ਰਾਪਤ ਹੁੰਦੇ ਹਨ। ਸਤਿਗੁਰੂ ਜੀ ਦਾ ਦਰਸ਼ਨ ਜਿਹੜਾ ਸਹਿਜ ਗਿਆਨ ਹਾਨੀ ਹੈ, ਦਰਸ਼ਨ ਵੇਖਣ ਨਾਲ ਹੀ ਪਵਿੱਤਰ ਹੋ ਜਾਈਦਾ, ਸਾਰੇ ਪਾਪ ਲਹਿ ਜਾਂਦੇ ਹਨ। ਸਤਿਗੁਰੂ ਦੇ ਚਰਨਾਂ ਦੇ ਸਰਸ ਲੱਗਣੇ ਕਰਕੇ ਜਦ ਮੁਕਤੀ ਹੋ ਜਾਂਦੀ ਹੈ, ਨਿਰਮਲ ਰੀਤ ਮਰਿਆਦਾ ਪ੍ਰਾਪਤ ਹੋ ਜਾਂਦੀ ਹੈ, ਨਾਲ ਮਿਲਣੇ ਕਰਕੇ ਰਾਮ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਲੱਗ ਜਾਂਦਾ ਹੈ। ਸੱਚਖੰਡ ਦੀ ਗੰਮਤਾ ਹੋ ਜਾਂਦੀ ਹੈ, ਗਾਇਆ ਜਾਂਦਾ ਹੈ, ਬਚਨ ਸੁਣ ਕੇ ਕੰਮ ਜਿਹੜੇ ਆ ਉਸ ਨਿੰਦਿਆ ਵੱਲੋਂ ਰਾਜੀ ਜਾਂਦੇ ਹੈ। ਫਿਰ ਕਿਸੇ ਦੀ ਉਸ ਸੁਣਨ ਦੀ ਲੋੜ ਨਹੀਂ ਰੱਖਦੇ, ਨਾ ਕਿਸੇ ਦੀ ਨਿੰਦਿਆ ਸੁਣਦੇ ਹੈ, ਐਸਾ ਜਸ ਕਰਕੇ ਤ੍ਰਿਪਤ ਹੋ ਜਾਂਦੇ, ਭਰ ਜਾਂਦੇ ਹਨ। ਬੜੀ ਸੰਤੋਖ ਦੇ ਸਹਿਤ ਹੋ ਜਾਂਦਾ, ਆਪਣੇ ਆਪਣੇ ਸਰੂਪ ਦੀ ਪ੍ਰਤੀਤ ਆ ਜਾਂਦਾ ਹੈ, ਪ੍ਰਤੀਤ ਆ ਜਾਂਦੀ, ਆਪਣੀ ਸੁਭਾਅ ਨਿਸ਼ਚਾ ਆ ਜਾਂਦਾ ਹੈ। ਸਤਿਗੁਰੂ ਰਾਮਦਾਸ ਸਾਹਿਬ, ਗੁਰੂ ਨਾਨਕ ਸਾਹਿਬ ਹੈ ਜਿਨ੍ਹਾਂ ਦਾ ਅਖਯੋ ਜਾਂ ਕਾ ਮੰਤਰ ਨਾਸ ਤੋਂ ਰਹਿ, ਜਿਨ੍ਹਾਂ ਮੰਤਰ ਪੈਰ ਦੀ ਗਈਆ ਹੈ ਕਠੇਰੇ ਅਖਯੋ ਕਰਨਾ, ਸੋ ਖਾ ਤੋਂ ਰਹਿ ਦੀਆਂ ਨਾਸ ਤੋਂ ਰਹਿ ਜਿਨ੍ਹਾਂ ਦਾ ਮੰਤਰ ਉਪਦੇਸ਼ ਹੈ, ਇਹ
ਅੰਮ੍ਰਿਤ ਗ੍ਰਿਸ਼ ਸੇਖਾ ਹੋਏ ਸੰਤ,
ਉਹਨਾਂ ਦੇ ਅੰਮ੍ਰਿਤ ਭਰੀ ਹੋਈ ਨਿਗਾਹ ਗੁਰੂ ਸਾਹਿਬ ਜੀ ਦੇਖਦੇ ਹੈ, ਉਹਨਾਂ ਸਾਰਿਆਂ ਚ ਸੰਤ ਸ਼ਾਂਤ ਕਰ ਦਿੰਦੇ ਹੈ, ਸਾਰੀਆਂ ਵਾਸਨਾ ਦੀ ਧੜ ਹਟ ਜਾਂਦੀ ਹੈ।
ਗੁਰੂ ਬੇਅੰਤ ਕੀਮਤ ਨਹੀਂ ਪਾਉਂਦੇ,
ਲੋਕ ਦੇ ਬੇਅੰਤ ਗੁਣ ਹਨ, ਮਹਾਰਾਜ ਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਜਿਸਦੀ ਸਰਧਾ ਪਾ ਜਾਂਦੀ ਹੈ, ਜਿਹਦੀ ਭਗਤੀ ਪਾ ਜਾਂਦੀ ਹੈ, ਉਸ ਨੂੰ ਮਹਾਰਾਜ ਸਾਹਿਬ ਆਪ ਦੇ ਨਾਲ ਮੇਲ ਲੈਂਦੇ ਹਨ। ਜਵਾਨ ਭਾਈ ਇੱਕ ਹੈ ਗੁਰੂ ਸਾਹਿਬ ਨੂੰ, ਇਸ ਨੂੰ ਬਹੁਤ ਅਨੇਕਾਂ ਗੁਣਾਂ ਹੈ, ਕੀ ਕਹਿ ਸਕੀਏ ਮਹਾਰਾਜ ਦੀ ਮਹਿਮਾ।
ਸਤਿਪੁਰਖ ਪੂਰਨ ਭਵੇ,
ਸਤਿਪੁਰਖ ਬ੍ਰਹਮ ਰੂਪ ਹੈ, ਜੋ ਸਾਰਿਆਂ ਸਾਹਿਬ ਪੂਰਨ ਹੈ, ਉਹਦਾ ਵਿਵੇਕ ਜੀ ਵੀ ਵਿਵੇਕਤਾ ਕਰਾਉਣ ਵਾਲੇ ਵਿਵੇਕੀ ਹਨ। ਪਰਮੇਸ਼ਰ ਦੇ ਗੁਣਾਂ ਦੇ ਨਾਲ ਸਤਿਗੁਰਾਂ ਦੇ ਉਪਕਾਰ ਦੇ ਨਾਲ ਕਿਸੇ ਬੋਲ ਵਜਨ ਕਰਕੇ ਪ੍ਰਾਣੀ ਬਰਾਬਰ ਨਹੀਂ ਤੁਲ ਸਕਦਾ, ਪਹੁੰਚ ਨਹੀਂ ਸਕਦਾ ਹੈ। ਮਮਤਾ ਤੋਂ ਬੜੇ ਪਰਮੇਸ਼ਰ ਹੈ, ਅੱਗੇ ਤੋਂ ਇੰਦਰੀਆਂ ਦੇ ਵਿਸ਼ਾ ਤੋਂ ਅਭਿਸ਼ੇ ਹੈ, ਬੰਧਨਾਂ ਦੇ ਹੈ, ਨਿਰਵਾਣ ਰੂਪ ਹੈ। ਆਹਾਰ ਆਦਿਕ ਦੀ ਆਪਣੀ ਰੋਟੀ ਖੁਰਾਕ ਹੈ, ਆਹਾਰ ਨੀ ਤੁਸੀਂ ਮੇਰਾ ਹਰੀ ਸਾਹਿਬ ਬਣ ਕੇ ਬੈਠਦੇ ਹੋ, ਇਸ ਪ੍ਰਕਾਰ ਦਾ ਮੇਰਾ ਹਰੀ ਨੀ ਹੈ। ਉਹ ਮੇਰਾ ਹਾਰ ਹੈ ਜੀ, ਇੱਕ ਸਾਧੂ ਸੀ ਸਾਧ ਸਿੰਘ ਜੀ, ਸੰਤ ਮਾਰੇ ਸਾਖੀ ਸੁਣਾਇਆ ਕਰਦੇ, ਉਹ ਸਮਾਧੀ ਲਾ ਕੇ ਬੈਠਣ ਕਰੇ ਤੇ ਇੱਕ ਰਾਜਾ ਦਰਸ਼ਨਾਂ ਨੂੰ ਜਾਣ ਲੱਗ ਗਿਆ। ਰਾਜੇ ਨੇ ਦਰਸ਼ਨ ਕੀਤਾ ਤੇ ਸਾਧ ਨੇ ਸਮਾਧੀ ਫੇਰ ਲਾ ਲਈ, ਫਿਰ ਛੇ ਮਹੀਨੇ ਦੀ ਸਮਾਧੀ ਲਾਈ ਸਾਧ ਦੇ ਗਿਆ ਹੀ ਨਾ। ਤੇ ਜਦੋਂ ਸਮਾਧੀ ਖੁੱਲਣ ਦਾ ਇੱਕ ਦਿਨ ਰਹੇਗਾ ਵਿੱਚ ਇੱਕ ਮਹਾਤਮਾ ਮਿਲੇ। ਰਾਜਾ ਕਹਿਣ ਲੱਗਾ, ਮਹਾਰਾਜ ਮੇਰੇ ਗੁਰੂ ਹੈ ਯੋਗੀ, ਬੜੇ ਤਕੜੇ ਹੈ, ਛੇ ਮਹੀਨੇ ਹੋ ਗਏ ਮਹਾਰਾਜ ਸਮਾਧੀ ਲੱਗੀ ਹੋਈ ਨੂੰ, ਫਿਰ ਅੱਗੇ ਤੂੰ ਦਰਸ਼ਨ ਕਰਨ ਕਿਵੇਂ ਜਾਣਾ ਜੀ? ਮੈਂ ਕਿਹਾ ਜਲਾਉ ਨਾਲ ਜਾਣਾ। ਕਹਿੰਦੇ ਚੰਗਾ, ਇੱਕ ਰਾਜਾ ਫਿਰ ਜੇ ਦਰਸ਼ਨ ਕਰਨ ਚਲਾਂਗੇ ਸਾਨੂੰ ਮਿਲ ਕੇ ਜਾਏ। ਸੰਤ ਮਹਾਤਮਾ ਬੈਠੇ ਰਹੇ, ਕਹਿੰਦੇ ਦੂਏ ਦਿਨ ਸਮਾਧੀ ਖੋਲਣ ਦਾ ਵੇਲਾ ਹੋਇਆ, ਉਹ ਰਾਜੇ ਦਾ ਵਕਤ ਕੁਝ ਆਸਾ ਮਗਰੋਂ ਗਏ ਤੇ ਸਾਰ ਮਰਿਆ ਗਿਆ। ਕਹਿੰਦੇ ਰਾਜਾ ਤੂੰ ਕਹਿੰਦਾ ਖੁਰਾਕ ਨੀ ਖਾਂਦਾ, ਮਾਲ ਦੀ ਖੁਰਾਕ ਖਾਂਦਾ ਸੀ, ਕੋਈ ਨਾ ਕੋਈ ਖੁਰਾਕ ਖਾਂਦਾ ਕੋਈ ਪਰਮੇਸ਼ਰ ਅਸਲ ਚ ਮੇਰਾ ਹਾਰੀ, ਹੋਰ ਤਾਂ ਕੋਈ ਨਾ ਕੋਈ ਕਈ ਆਦਮੀ ਮਾਣ ਦੇ ਭੁੱਖੇ, ਉਹਨੇ ਰੋਟੀ ਨਾ ਤਾਂ ਵੇਚਦੇ, ਬੀਂਡਾ ਨਾ ਕਹਿੰਦਾ, ਜੇ ਮਾਣ ਕੀ ਕੰਮ ਕਰੀ ਜਾਂਦੇ ਆ। ਇਸ ਪ੍ਰਕਾਰ ਪਰਮੇਸ਼ਰ ਇਹ ਖੁਰਾਕਾਂ ਖਾਣ ਵਾਲਾ ਨਹੀਂ, ਉਹ ਮੇਰਾ ਹਾਰ ਹੈ, ਮੇਰਾ ਹਾਰ ਸੁਖਦਾਰੇ ਬੈਠ ਕੇ ਰਹੇ ਤਾਂ ਸਾਰਿਆਂ ਦਾ ਆਪਣਾ ਹੈ, ਸੁਖਾਂ ਦੇ ਦੇਣ ਵਾਲਾ
ਹੈ,
ਦੀ ਕੀਮਤ ਮੁੱਲ ਨਹੀਂ ਕਿਸੇ ਨੇ ਪਾਇਆ, ਬੇਅੰਤ ਹੈ ਉਹ ਪਰਮੇਸ਼ਰ। ਜਿਸ ਮਹਾਰਾਜ ਨੂੰ ਬੰਦਨਾ ਨਮਸਕਾਰਾਂ ਕਰਦੇ ਹਨ, ਗੁਰਦੇਵ ਜੀ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਵਸਾ ਕਰਕੇ ਸਿਮਰਦੇ ਰਹਿੰਦੇ ਹਨ, ਯਾਦ ਕਰਦੇ ਰਹਿੰਦੇ ਹਨ, ਸਤਿਗੁਰ ਰਾਮਦਾਸ ਗੁਰੂ ਨਾਨਕ ਸਾਹਿਬ ਤੋਂ ਬਲਿਹਾਰ ਜਾਈਏ ਆਪਣੇ ਸਤਿਗੁਰਾਂ ਤੋਂ। ਜਿਸ ਵਾਰੀ ਸਤਿਗੁਰਾਂ ਦੀ ਕਿਰਪਾ ਦੇ ਇਹੋ ਜਿਹਾ ਪਰਮੇਸ਼ਰ ਜਪਣੇ ਚਾਹੁੰਦਾ ਜਾਣਿਆ ਜਾਂਦਾ ਜਪੀਦਾ ਹੈ, ਨਾਮ ਦਾ ਰਸ ਹਰੀ ਦਾ ਆਨੰਦ ਕੋਈ ਕੋਈ ਜਾਣੇ ਕਰੋੜਾਂ ਜਿਹੜਾ ਪ੍ਰਾਪਤ ਕਰਦਾ ਹੈ। ਅੰਮ੍ਰਿਤ ਨਾਮ ਨੂੰ ਪੀਂਦਾ ਹੈ, ਉਹ ਅਗਰ ਮਰਨ ਤੋਂ ਰਹਿਤ ਹੋ ਜਾਂਦਾ, ਅਮਰ ਹੋ ਜਾਂਦਾ ਹੈ, ਕਿਸੇ ਪ੍ਰਕਾਰ ਜੀਵਨਾਂ ਚ ਪੈਕ ਹੈ ਕਿ ਕਿਹੜੀਆਂ ਜੀਵਨ ਚ ਭਾਵ ਰੂਪ ਹੋ ਕੇ ਕਦੇ ਨਾਸ਼ ਨੀ ਨਾਸ਼ ਨੀ ਹੁੰਦਾ ਹੈ, ਭਖਣ ਨੀ ਕਰਦਾ ਉਹਨਾਂ ਦੀ ਰੂਹ ਦਾ, ਉਹਨਾਂ ਦੇ ਮਨ ਚ ਗੁਣਾਂ ਦਾ ਕਾਤਲ ਖਜ਼ਾਨਾ ਰੂਪ ਪਰਮੇਸ਼ਰ ਆਪ ਪ੍ਰਗਟ ਹੋਇਆ ਹੈ। ਜੋ ਮਹਾਰਾਜ ਸਤਿਗੁਰੂ ਹਨ ਉੱਥੇ ਪਰ ਆਪ ਪਰਮੇਸ਼ਰ ਦਾ ਨਾਮ ਉਚਾਰਨ ਕਰਦੇ ਹਨ, ਉਹਨਾਂ ਨੇ ਵੀ ਸੱਚਾ ਨਾਮ ਦਾ ਉਦੇਸ਼ ਸਤਿਗੁਰੂ ਜੀ ਬਖਸ਼ਦੇ ਹਨ, ਮਾਇਆ ਦੇ ਮੋਹ ਚ ਸੰਗਤ ਦੁਕਾਨ ਮਾਨ ਨੂੰ ਮਿਲੇ ਸੱਚੇ ਪਾਤਸ਼ਾਹ ਪਦਾਰਥਾਂ ਦੇ ਮੋਹ ਤੋਂ। ਜੋ ਗੁਰੂ ਸਾਹਿਬ ਦਾ ਸਿੱਖ ਉਹ ਵੀ ਮਨ ਵਿੱਚ ਹਰ ਹਰ ਇੱਕ ਪ੍ਰਵੇਸ਼ ਨੂੰ ਰੱਖਦਾ ਹੈ, ਹਨੇਰਾ ਸੰਸਾਰ ਦੇ ਅੰਦਰ ਗਿਆਨ ਦਾ, ਇਹ ਵੀ ਗੁਰੂ ਸਾਹਿਬ ਗਿਆਨ ਦੇ ਸਮਾਧਾਨ ਦੀ ਇਹਨੂੰ ਪ੍ਰਕਾਸ਼ ਤੋਂ ਜਗਾਉਂਦੇ ਹਨ। ਉਹਨਾਂ ਹਿਰਦਿਆਂ ਦੇ ਅੰਦਰ ਭਰਮ ਅਤੇ ਮੋਹ ਅਤੇ ਦੁੱਖ ਆਦਿ ਸਾਰੇ ਨਾਸ਼ ਹੋ ਜਾਂਦੇ ਹਨ। ਸਤਿਗੁਰੂ ਜੀ ਹਰਿਆਂ ਦੇ ਕਬਸਲੇ ਵਿੱਚ ਠੰਡ ਵਰਤਾ ਦਿੱਤੀ, ਐਸੇ ਉਪਕਾਰੀ ਹੈ। ਜਿਵੇਂ ਸਤਿਗੁਰੂ ਦਸਵੇਂ ਪਾਤਸ਼ਾਹ ਜਦੋਂ ਭੱਠੇ ਸਾਹਿਬ ਗਏ ਹਨ ਰੋਪੜ, ਉੱਥੇ ਇੱਕ ਪਠਾਨ ਦਾ ਨਿਹੰਗ ਖਾਂ ਪਠਾਨ ਸੀ, ਉਹਦਾ ਭੱਠਾ ਲੱਗਾ ਸੀ ਰੋੜਾਂ ਦਾ। ਗੁਰੂ ਮਹਾਰਾਜ ਸਾਹਿਬ ਵੀ ਕੋਈ ਜੰਗ ਕਰਦੇ ਜਦੋਂ ਉੱਥੇ ਪੁੱਜੇ ਹਨ, ਉੱਥੇ ਪ੍ਰਸ਼ਾਦ ਸਿੰਘ ਜੀ ਉਹਨੇ ਮਜ਼ਦੂਰਾਂ ਨੂੰ ਮਖੌਲ ਕੀਤਾ ਕਿ ਲੋ ਦਸਮ ਪਾਤਸ਼ਾਹ ਆ ਗਏ ਹੈ, ਮਹਾਰਾਜ ਸਾਹਿਬ ਕਹਿੰਦੇ ਵੀ ਇਹ ਰਾਜ ਦਾ ਪਾਠ ਕਰ ਰਹੇ, ਸਾਰੀ ਜਿਹੜੀ ਜੰਗ ਕਰਦੇ ਰਹੇ, ਆ ਸ਼ਨੀਵਾਰ ਤਾਂ ਖਾਸਾ ਤੇ ਲਾਈ ਸੀ, ਹੁਣ ਉਹ ਰਾਜ ਦੇ ਪਾਠ ਦਾ ਲੱਗ ਪਿਆ ਹੋਇਆ ਹੈ। ਉਹਨਾਂ ਨੇ ਨੌਕਰਾਂ ਨੇ ਸਾਡੀਆਂ ਨੂੰ ਮਸ਼ਕਰੀ ਕੀਤੀ ਪਠਾਨਵਿਆਂ ਨੇ ਕਿ ਮਹਾਰਾਜ ਵੀ ਕੋਈ ਜੰਗ ਮਚਾ ਮਚਾ ਕੇ ਖਲਕਤ ਮਾਰ ਦਿੱਤੀ ਹੈ, ਹੁਣ ਤੁਸੀਂ ਅਰੋੜਾਂ ਦੇ ਭੱਠੇ ਤੇ ਬੈਠ ਕੇ ਉਹਨੂੰ ਰਹਿ ਰਹਾ ਸੀ। ਸੁਣ ਕੇ ਮਹਾਰਾਜ ਸਾਹਿਬ ਨੀਲੇ ਨੂੰ ਕਹਿਣ ਲੱਗੇ, ਚੱਲ ਗਈ ਨੀਲੇ ਆ, ਜਿੱਥੇ ਜਲੋਂ ਦੀ ਭੱਠੀ ਨੂੰ ਠੰਡੀ ਕੀਤਾ ਹੈ, ਇਹ ਰੋੜਾਂ ਦੀ ਭੱਠੀ ਠੰਡੀ ਕਰਨੀ ਕੀ ਔਖੀ ਆ ਆਪਾਂ ਨੂੰ। ਨੀਲੇ ਦੇ ਕਾਰ ਪਾਉਣ ਨਾਲ ਸਾਤਰੀ ਹੁਣ ਤੱਕ ਪਾਉਣ ਲੱਗੇ ਹੋਏ, ਉਸੇ ਪ੍ਰਕਾਰ ਉਹ ਭੱਠਾ ਸਾਰਾ ਰੋੜਾਂ ਦਾ ਠੰਡਾ ਹੋ ਗਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਵਾਸਤੇ ਭਾਈ ਗਿਆ ਸੀ, ਵਿਸ਼ਾਲਾ ਵਿਸ਼ਾਖਾ ਉੱਤੇ ਬੈਠ ਕੇ ਸੰਘਾ ਕੀਤਾ, ਕੰਘੇ ਦੇ ਨਾਲ ਰੋਮ ਜਿਹੜੇ ਸਨ ਮਾਰਨ ਕਰਕੇ ਉਹ ਬੂਠੇ ਨਾਲ ਜਦੋਂ ਉਸ ਅੱਗ ਵਿੱਚ ਦਬਾਏ, ਉਹ ਪੇੜ ਆ ਗਈ, ਭੱਠਾ ਠੰਡਾ ਹੋ ਗਿਆ ਹੈ ਹਜੇ। ਜਦੋਂ ਪਠਾਨ ਨੂੰ ਪਤਾ ਲੱਗਾ ਵੀ ਗੁਰੂ ਸਾਹਿਬ ਜੀ ਆ ਗਏ ਹੈ, ਇਹ ਨਿਹੰਕਾ ਪਠਾਨ ਭੱਜਿਆ ਹੋਇਆ, ਸਤਿਗੁਰੂ ਦੇ ਚਰਨ ਪਕੜ ਲਏ, ਕਹਿਣ ਲੱਗਾ ਬਖਸ਼ ਲੋ ਗੁਰੂ ਜੀ, ਮੇਰੇ ਨੌਕਰਾਂ ਤੋਂ ਗਲਤੀ ਹੋ ਗਈ ਹੈ। ਮਹਾਰਾਜ ਕਹਿੰਦੇ ਆ ਸਾਡੇ ਦੋ ਕਿਤਾਬਾਂ ਤੇ ਕਿਰਪਾਨ ਲੈਣਾ, ਜਿੰਨਾ ਚਿਰ ਸਤਿਕਾਰ ਕਰੂੰਗਾ ਉਹ ਦੁਨੀਆਂ ਵਿੱਚ ਬਣਿਆ ਰਹੇਗਾ ਦਬਦਬਾ। ਇਹ ਸੁਣ ਕੇ ਸਾਹਿਬ ਸੰਗਤ ਜੀ ਉਸ ਨੂੰ ਗੁਰੂ ਮਹਾਰਾਜ ਸਾਹਿਬ ਦੀ ਰੱਖਿਆ ਵਾਲੀ ਕਿਰਪਾਨ ਤੇ ਦੋ ਕਿਤਾਬਾਂ ਲੈ ਕੇ ਢਾਲਾ ਸੀ ਰੱਖ ਲਿਆ ਤੇ ਮਹਾਰਾਜ ਸਾਹਿਬ ਦੇ ਸਥਾਨ ਦਾ ਕੰਮ ਤੇ ਪੂਜਨ ਕਰਵਾ ਰਿਹਾ। ਆ ਜਦੋਂ ਪਾਕਿਸਤਾਨ ਬਣਾਇਆ ਹੈ ਉਦੋਂ ਪਾਕਿਸਤਾਨ ਜਾਣ ਵੇਲੇ ਧੱਖੇ ਸਾਹਿਬ ਗੁਰਦੁਆਰੇ ਸਾਹਿਬ ਦੇ ਗਿਆ, ਉਹ ਸਤਿਗੁਰੂ ਸਾਹਿਬ ਦੀ ਨਿਸ਼ਾਨੀ ਉਸ ਵੇਲੇ ਪਠਾਨ ਤੋਂ ਖੁਸ਼ ਹੋ ਕੇ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਨੇ। ਉਹ ਮਹਾਰਾਜ ਜੀ ਤਬ ਦੇ ਭੱਠੇ ਨੂੰ ਤਬਦ ਮਾਇਆ ਠੰਡ ਵਰਤਾਈ, ਤਬ ਦੇ ਭੱਠੇ ਠੰਡ ਵਰਤਾਤੀ ਸੀ, ਏਡੇ ਉਪਕਾਰੀ ਹੈ। ਇਹਨੇ ਕਲਯੁਗ ਸਾਰਾ ਤਪ ਰਿਹਾ ਸੀ, ਇਹਨੇ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਵਰਖਾ ਕਰਕੇ ਠੰਡ ਵਰਤਾਤੀ ਹੈ। ਇਹ ਜਿਹੜੇ ਈਰਖਾ ਨਾਲ ਦਿਲ ਤਪ ਰਹੇ ਹੈ ਉਹਨਾਂ ਚ ਵੀ ਨਾਮ ਦੀ ਠੰਡ ਪਾ ਕੇ ਸੱਚੇ ਪਾਤਸ਼ਾਹ ਤਬ ਦੇ ਅੰਦਰ ਠੰਡ ਵਰਤਾ ਦਿੱਤੀ ਹੈ। ਕਿਰਪਾ ਨਾਲ ਮਿਟ ਗਏ, ਪੂਰਨ ਉਪਦੇਸ਼ ਦਾ ਫਲ ਲੱਗਾ ਹੈ। ਭਾਈ ਚੱਕਾ ਗਿਆ ਮਿਰਕਾ ਸਰੂਪ ਵਿੱਚ ਹੋ ਕੇ ਬੱਚਿਆਂ ਸਥਿਤ ਹੋਏ
ਹਾਂ।
ਸਾਰੀਆਂ ਵਿਆਹਾਂ ਮਨ ਨੂੰ ਖੈ ਨਾਸ ਕਰਨ ਵਾਲੀਆਂ ਸੀ। ਕਾਮ ਕ੍ਰੋਧ ਮੋਹ ਹੰਕਾਰ ਸਾਰੇ ਰੋਗ ਮਨ ਨੂੰ ਖਾ ਕਰਨ ਵਾਲੀਆਂ ਨਾਸ ਕਰਨ ਵਾਲੀਆਂ ਜਿਹੜੀਆਂ ਸੀ ਸਭ ਨਸ ਗਏ, ਨਾਸ ਹੋ
ਗਏ।
ਜਿਸ ਵਾਹਿਗੁਰੂ ਦੇ ਬਣੇ ਸੀ ਉਸ ਵਾਹਿਗੁਰੂ ਨੇ ਆਪ ਦੇ ਨਾਮ ਕੇ ਕਿਰਪਾ ਦਿੱਤੀ ਕੀਤੀ
ਹੈ।
ਸਾਧ ਸੰਗਤ ਮਿਲ ਕਰਕੇ ਮੁਰਾਰੀ ਪਰਮੇਸ਼ਵਰ ਦਾ ਨਾਮ ਹੀ ਜਪਦੇ
ਹਾਂ।
ਕਾਲੀ ਸਰੂਪ ਵਿੱਚ ਜਿਹੜਾ ਧਰਮ ਕਰਕੇ ਗਗਨ ਸੀ 84 ਦਾ ਵੇੜ ਵਿਗੜਨਾ ਇਹ ਸਭ ਚੱਕਿਆ ਗਿਆ ਹੈ। ਜੀਵਨ ਮੁਰਗਾ ਆਨੰਦ ਪਾ ਕੇ ਸੇਵਕ ਹਰ ਹਰ ਪਰਮੇਸ਼ਵਰ ਦੇ ਜਸ ਨੂੰ ਕੰਨਾਂ ਨਾਲ ਹਰ ਵਾਰ ਸੰਗਤ ਜੇਤਾ ਸੁਣਨਾ ਪੇਤਾ ਨਾਮ ਐਸੀ ਅਵਸਥਾ ਉਹਨਾਂ ਦੀ ਹੋ ਗਈ ਹੈ। ਬ੍ਰਹਮ ਜੋ ਹੈ ਰੂਪ ਰੰਗ ਤੇ ਰਹਿੰਦੇ ਹੀ ਆਪ ਹੈ। ਮਾਇਆ ਸ਼ਬਦ ਨਿਰਗਨ ਤੇ ਸਰਗਨ ਸੀ, ਸਰਗਨ ਸਰੂਪ ਵੀ ਆਪ ਹੀ ਹੈ। ਨਿਰਗਨ ਆਪ ਸਰਗਨ ਸੀ ਉਹੀ ਨਿਰਗਨ ਆਪ ਨਿਰਾਕਾਰ ਆਪ ਹੈ ਤਿੰਨਾਂ ਦਿਨਾਂ ਦੇ ਤੀਤ ਹੋਣੇ ਕਰਕੇ ਤੇ ਕਲਾ ਧਾਰ ਸਰਗਨ ਕੀ ਰਹੀ ਆਪਦੀ ਸ਼ਕਤੀ ਨੂੰ ਆਪਦੇ ਆਸੇ ਧਾਰਨ ਕਰਕੇ ਸਰਗਨ ਸਰੂਪ ਵੀ ਉਹ ਹੀ ਕਹਾਉਂਦਾ ਹੈ। ਉਹ ਕਲਾ ਤੇ ਵੀ ਜਿਨ ਸਗਲੀ ਮੋਹੀ ਸਾਰੀ ਦੁਨੀਆਂ ਨੂੰ ਮੋਹਿਤ ਕਰ ਸਕਿਆ, ਅਧੀਨ ਕਰ ਸਕਿਆ। ਇਹੀ ਉਹਦੀ ਕਲਾ ਹੈ ਪਰਮੇਸ਼ਰ ਦੀ। ਕੌਂਟਕਾਂ ਨੂੰ ਵਾਹਿਗੁਰੂ ਨੇ ਆਪ ਹੀ ਸਾਰਿਆਂ ਨੂੰ ਬਣਾਉਣਾ ਕੀਤਾ ਹੈ।
ਆਪਣੀ
ਕੀਮਤ ਨੂੰ ਮੁੱਲ ਨੂੰ ਆਪ ਹੀ ਪਾਉਂਦਾ ਜਾਣਦਾ, ਹੋਰ ਕੌਣ ਕੋਈ ਜਾਣ ਸਕਦਾ? ਤੁਮਰੀ ਗੱਲ ਤੂੰ ਹੀ ਜਾਣੀ ਵਾਹਿਗੁਰੂ ਦੇ ਬਗੈਰ ਐਸਾ ਦੂਸਰਾ ਹੋਰ ਕੋਈ ਨੀ ਗੁਣਾ ਵਾਲਾ। ਕਹਿੰਦੇ ਮਾਇਆ ਕਰਕੇ ਮੈਂ ਨਿਰੰਤਰੇ ਤੋਂ ਰਾਜ ਭੇਤ ਹੋਇਆ ਤੇ ਤਰਸ ਫਿਰ ਤੂੰ ਆਪ ਹੀ ਪਰਮੇਸ਼ਰ ਹੈ। ਵਾਹਿਗੁਰੂ ਜੀ ਪਰੋਸੇ ਹੋਏ ਹੈ, ਉਹ ਵਾਹਿਗੁਰੂ ਉਹਨਾਂ ਚ ਪਰੋਸਿਆ ਹੈ ਧਰਤਾਂ ਵਿੱਚ। ਉਹ ਕਾਣੇ ਪੇਟੇ ਰੱਬ ਸਾਰਿਆਂ ਰੂਪਾਂ ਚ ਸਾਰਿਆਂ ਰੰਗਾਂ ਆਕਾਰਾਂ ਚ ਆਪ ਹੀ ਸੱਚੇ ਪਾਤਸ਼ਾਹ ਰਣਿਆ ਹੋਇਆ ਹੈ। ਸੰਗਤ ਕੀਤੀ ਉਹਨਾਂ ਨੂੰ ਪ੍ਰਕਾਸ਼ ਹੈ, ਵਾਹਿਗੁਰੂ ਸਾਰਿਆਂ ਥਾਂ ਪ੍ਰਾਪਤ ਹੋਇਆ ਉਹਨਾਂ ਨੂੰ ਐਸੀ ਜਗ੍ਹਾ ਕੋਈ ਜਿੱਥੇ ਨਾ ਦਰਸ਼ਨ
ਹੋਣ।
ਰਚਨਾ ਜਿਹੜੀ ਸੂਖਮ ਤੱਤਾਂ ਦੁਆਰਾ ਸੂਖਮ ਰਚਨਾ ਰਚੀ ਹੈ, ਸਥੂਲ ਤੱਤਾਂ ਦੁਆਰਾ ਸਥੂਲ ਰਚਨਾ ਰਚੀ ਹੈ। ਆਪਦੀ ਕੱਲ ਸ਼ਕਤੀ ਜੇਤਨ ਸੱਤਾ ਭਾਰੀ ਹੈ, ਉਹਦੇ ਆਸਰੇ ਸਾਰਾ ਪਸਾਰਾ ਚੱਲ ਰਿਹਾ, ਪ੍ਰਬੰਧ ਚੱਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇਕਾਂ ਵਾਰੀ ਉਸ ਵਾਹਿਗੁਰੂ ਤੋਂ ਭਾਈ ਬਲਿਹਾਰ ਕੁਰਬਾਨ ਜਾਈਏ, ਚਾਹੇ ਸੱਚੇ ਪਾਤਸ਼ਾਹ ਹੈ ਜਿਸਦੀ ਕਿਰਪਾ ਦਾ ਸਦਕਾ ਇਸ ਸੰਗਤ ਨਾਲ ਮਿਲ ਕਰਕੇ ਸੱਚੇ ਪਾਤਸ਼ਾਹ ਦਾ ਦਰਸ਼ਨ ਅਤੇ ਕੀਰਤਨ ਮਹਾਰਾਜ ਸਾਹਿਬ ਦੇ ਕਰਮ ਪਵਿੱਤਰ ਵਿਚਾਰ ਨੂੰ ਸਰਜਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ
ਹਾਂ।
ਰਾਤ ਨੂੰ ਸਭ ਕਹਿੰਦੇ ਜੀ ਕੱਟ ਵੀ ਢਾਈ ਸਾਹਿਬ।